अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है मानिक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच बिकार तिन संतन को बंदना सिर चरणन पर धार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच्छ हमारी वर्ण सके महिमा जो तिहारी हम न सकत कर सिफत तुम्हारी आप ले हो तुम कथा सुधारी जजन भजन मम खालसा खालस पूज बजोग दास गोबिंद फतेह खालसा दर्स परस मिट सोग आत्म रस जे जानही सो है खालस देव प्रभ मह मोह मह दास मह रंचक नाहिन भेव प्रभ मह मोह मह दास मह रंचक नाहिन भेव
सतनाम श्री वाहे गुरु साहेब जी बुद्ध वड़े वै मत दरियाए कोई करे कोई गोतो खाए कोई मुड़ खड़े कोई रुड़ते जाए किस सिर पग रही ओ रुड़ी पही जाए बुद्ध वड़े वै मत दरियाए
वाहे गुरु जी का खालसा वाहे गुरु जी की फतेह भगत वत्सल पूर्ण परमेश्वर पदत पावन दीन दयाल सतगुरु धन धन श्री गुरु नानक देव साहिब जी महाराज अमृत के दाते पंथ दे वाले साहिब कमाल वालिए दो जहान धन धन श्री गुरु गोबिंद सिंह साहेब जी महाराज गुरु दरबार अंदर जुड़ बैठी सतगुरु जी दी साजी निवाजी गुरु खालसा गुरु प्यारी गुरु सवारी गुरु रूप सा संगत जीओ आप जी कर्मा वाले वड्या भागा वाले वडभागी हो जो के धन धन श्री गुरु अर्जन देव महाराज जी दे पावन पवित्र स्थान विखे गरीब नवाज धन धन श्री गुरु ग्रंथ साहिब महाराज जी दे दर्शन करके गुरु महाराज जी दियां खुशियां प्राप्त कर रहे हो सच्चे पातशाह जी दे सुंदर दरबार संध्या दे समय दे सज रहे है आप संगतां ने सतगुरु जी की तुरकी बाणी सो दर रहरा साहब सरवण कीती है अरदास होई श्री गुरु ग्रंथ साहिब महाराज जी दे महान तो महान पवित्र हुक्मनामे सरवण कीते हन जो सतगुरु जी दे दरबार विखे चल रही प्राचीन पंथ प्रकाश गुरु खालसे की कथा है उस कथा का समा होया है जो कि सरदार बघेल सिंह जो गुरु के महानी सूरमे सिंह होए है उन्हों का प्रसंग जड़ा चल रहा है जिमें दिल्ली की हुकूमत कर ली है दिल्ली का पातशाह शाह आलम गौर अली जो खालसे के कब्जे विच ताबिया हेठ होया सी वो चाहुंदा सी भी गुरु के सिंघां दे मैं दर्शन करां सरदार बघेल सिंह बारे मैं बड़ा सुनिया है बड़ियां खूबियां सुनदा अपने हाकमां वजीरां तों पर अज तक मुलाकात नहीं हुई फिर उन्हें वजीर राम दयाल नूं भेज के ਭਾਈ ਬਘੇਲ ਸਿੰਘ ਨੂੰ ਮਿਲਣ ਦੀ ਗੱਲ ਕਹੀ ਹੈ। ਸਰਦਾਰ ਬਘੇਲ ਸਿੰਘ ਨੇ ਕਿਹਾ ਅੱਗੋਂ ਵੀ ਵਜ਼ੀਰ ਬਾਦਸ਼ਾਹ ਨੂੰ ਕਹਿ ਦੇ ਵੀ ਤੂੰ ਤੇਰੇ ਨਾਲ ਸਾਡੀ ਮੁਲਾਕਾਤ ਕਰਨੀ ਬੜੀ ਕਠਿਨ ਹੈ, ਕਿਉਂਕਿ ਬਾਦਸ਼ਾਹ ਲੋਕਾਂ ਦੇ ਅੱਗੇ ਜਾਈਏ ਆਏ ਨਿਮਾਣੇ ਜੇ ਹੋਣਾ ਪੈਂਦਾ, ਵੀ ਇੱਕ ਤਾਂ ਸਲਾਮਾਂ ਕਰਨੀਆਂ ਪੈਂਦੀਆਂ, ਸ਼ਸਤ ਤੋਂ ਹੀਣੇ ਹੋਣਾ ਪੈਂਦਾ ਹੈ, ਫਿਰ ਲੇਲੜੀਆਂ ਕੱਢਣੀਆਂ ਪੈਂਦੀਆਂ, ਅਤੇ ਗੁਰੂ ਕੇ ਸਿੰਘ ਇਹੋ ਜਿਹੀਆਂ ਜਿਹੜੀਆਂ ਲੇਲੜੀਆਂ ਨਹੀਂ ਕੱਢਦੇ। ਗੁਰੂ ਕੇ ਸਿੰਘ ਦੇ ਆਪ ਮਹਾਰਾਜ ਦੇ ਬਣਾਏ ਹੋਏ ਪਾਤਸ਼ਾਹ ਹਨ, ਬਾਦਸ਼ਾਹ ਹਨ। ਅਤੇ ਜੇ ਉਹ ਮੰਨਦਾ ਇਹਨਾਂ ਗੱਲਾਂ ਨੂੰ ਵੀ ਗੁਰੂ ਕਾ ਖਾਲਸਾ ਠਾਠ ਬਾਠ ਨਾ ਆਵੇ, ਫਿਰ ਤਾਂ ਜਿਹੜਾ ਅਸੀਂ ਆ ਜਾਂਦੇ ਹਾਂ, ਨਹੀਂ ਤਾਂ ਸਾਡੀ ਮੁਲਾਕਾਤ ਪਾਤਸ਼ਾਹ ਨਾਲ ਇਹਨਾਂ ਗੱਲਾਂ ਤੋਂ ਬਣਦੀ ਨਹੀਂ ਗੀ। ਰਾਮ ਦਿਆਲ ਨੇ ਸਾਰੀ ਸ਼ਾਹ ਆਲਮ ਗੌਰ ਅਲੀ ਨੂੰ ਗੱਲ ਦੱਸੀ, ਪਹਿਲਾਂ ਤਾਂ ਉਹ ਸੋਚੀ ਪੈ ਗਿਆ, ਫਿਰ ਉਹਨੇ ਕਿਹਾ ਵੀ ਜਿਵੇਂ ਉਹ ਕਹਿੰਦੇ ਉਸੇ ਤਰ੍ਹਾਂ ਕਰ ਲਓ, ਅਤੇ ਪਰ ਜ਼ਰੂਰ ਦਰਸ਼ਨ ਦੇਣ। ਫਿਰ ਗੁਰੂ ਕੇ ਖਾਲਸੇ ਨੂੰ ਵਜ਼ੀਰ ਨੇ ਦੱਸਿਆ ਚੰਗੀ ਤਰ੍ਹਾਂ, ਫਿਰ ਗੁਰੂ ਕਾ ਖਾਲਸਾ ਚੜ੍ਹਾਈ ਕਰਕੇ ਠਾਠ ਬਾਠ ਨਾਲ ਕੁਝ ਨਾਮੀ ਨਾਮੀ ਸਰਦਾਰ ਭਾਈ ਦੁਲਚਾ ਸਿੰਘ, ਭਾਈ ਸੁੱਖੂ ਸਿੰਘ, ਇਸੇ ਤਰ੍ਹਾਂ ਭਾਈ ਸੱਦਾ ਸਿੰਘ ਆਦਿ ਲੈ ਕੇ ਸਰਦਾਰ ਬਘੇਲ ਸਿੰਘ ਜੀ ਗਏ। ਆਪ ਹਾਥੀ 'ਤੇ ਸਵਾਰੀ ਕੀਤੀ ਹੈ, ਦੂਜੇ ਸਰਦਾਰ ਘੋੜਿਆਂ ਉੱਪਰ ਹਨ, ਬੜੇ ਸੱਜੇ ਧੱਜੇ ਘੋੜੇ ਹਨ। ਲਾਲ ਕਿਲ੍ਹੇ ਵਿੱਚ ਪੰਜ ਸੱਤ ਸਰਦਾਰ ਜਿਹੜੇ ਸਿੱਧਾ ਹੀ ਪ੍ਰਵੇਸ਼ ਕੀਤਾ ਬਿਨਾਂ ਕਿ ਝਿਜਕ ਤੋਂ, ਅਤੇ ਉੱਥੇ ਸਤਿਕਾਰ ਨਾਲ ਇੱਕ ਦੂਜੇ ਨਾਲ ਮੇਲ ਜੋਲ ਹੋਇਆ। ਬਾਦਸ਼ਾਹ ਨੇ ਅਨੇਕਾਂ ਹੀ ਜਿਹੜੀਆਂ ਭੇਟਾਵਾਂ, ਨਜ਼ਰਾਨੇ, ਸੁਗਾਤਾਂ ਗੁਰੂ ਖਾਲਸੇ ਸਰਦਾਰ ਬਘੇਲ ਸਿੰਘ ਹੋਣਾ ਦੇ ਸਵਾਗਤ ਵਿੱਚ ਦਿੱਤੀਆਂ। ਕਵੀ ਜੀ ਨੇ ਕਹਿੰਦੇ ਵੀ ਜੇ ਮੈਂ ਸਾਰੀਆਂ ਗਣਾਵਾਂ 'ਤੇ ਗਣਾ ਨਹੀਂ ਸਕਦਾ ਹਾਂ, ਇੰਨਾ ਕੁਝ ਸਰਦਾਰ ਬਘੇਲ ਸਿੰਘ ਨੂੰ ਦਿੱਤਾ, ਮਾਣ ਸਤਿਕਾਰ ਕੀਤਾ। ਫਿਰ ਗੱਲਾਂ ਗੱਲਾਂ ਵਿੱਚ ਹੀ ਇਹ ਗੱਲ ਹੋਈ, ਸ਼ਾਹ ਆਲਮ ਕਹਿਣ ਲੱਗਾ ਵੀ ਮੈਂ ਤੁਹਾਨੂੰ ਸਾਰੀ ਦੁਨੀਆ ਇਹ ਲੁਟੇਰੇ ਕਹਿੰਦੀ, ਵੀ ਗੁਰੂ ਕੇ ਜਿਹੜੇ ਸਿੰਘ ਪੰਥ ਹੈ ਬੜੇ ਲੁਟੇਰੇ ਹਨ, ਲੁੱਟਣ ਵਾਲੇ। ਮੈਂ ਤੁਹਾਡਾ ਉਹ ਨਮੂਨਾ ਦੇਖਣਾ ਚਾਹੁੰਦਾ ਲੁੱਟ ਦਾ, ਕਿਵੇਂ ਤੁਸੀਂ ਲੁੱਟ ਕਰਦੇ ਹੋ। ਸਰਦਾਰ ਬਘੇਲ ਸਿੰਘ ਹੋਣਾ ਨੇ ਹੱਸ ਕੇ ਕਿਹਾ ਵੀ ਇਹ ਕਿਹੜੀ ਗੱਲ ਹੈ, ਲੁੱਟਣ ਦਾ ਨਮੂਨਾ ਵੇਖਣਾ ਚਾਹੁੰਦਾ ਤਾਂ ਉਹ ਤੈਨੂੰ ਦਿਖਾ ਦਿਆਂਗੇ। ਜਮਣਾ ਤੋਂ ਪਾਰਲੇ ਪਾਸੇ ਇੱਕ ਉਹਨੇ ਗੰਨਿਆਂ ਦਾ ਖੇਤ ਸੀ, ਕਿਹਾ ਵੀ ਇਹ ਖੇਤ ਵਾ, ਇਹ ਤੈਨੂੰ ਅਸੀਂ ਵਿਖਾਵਾਂਗੇ ਕਿਵੇਂ ਇਹਦੇ ਲੁੱਟਦੇ ਹਾਂ, ਕਿਸਾਨਾਂ ਨੂੰ ਤੂੰ ਜਿਹੜਾ ਖਰਚਾ ਉਹ ਭਰ ਦੇਣੀ, ਜਦੋਂ ਤੇਰਾ ਜੀ ਕਰੇ ਸਾਨੂੰ ਆਪਣੇ ਡੇਰੇ ਸਾਡੇ 'ਚੋਂ ਬੁਲਾ ਲਈ। ਉਸੇ ਤਰ੍ਹਾਂ ਹੀ ਕੀਤਾ, ਗੁਰੂ ਖਾਲਸੇ ਨੂੰ ਬੁਲਾਇਆ ਹੈ, ਤੂੰ ਲੁੱਟਦਾ ਜਿਹੜਾ ਨਮੂਨਾ ਉਹ ਚੰਗੀ ਤਰ੍ਹਾਂ ਫਿਰ ਖਾਲਸੇ ਨੂੰ ਦਿਖਾਇਆ। ਸਰਦਾਰ ਬਘੇਲ ਸਿੰਘ ਹੋਣਾ ਨੇ ਉਹ ਨਦੀ ਵਿੱਚ ਜਿਵੇਂ ਵੜੇ ਹੈ, ਕੁਝ ਡੁੱਬੇ ਕੁਝ ਤਰਨ, ਐਵੇਂ ਪੂਰਾ ਹੀ ਤਮਾਸ਼ਾ ਨਾਟਕ ਬਣਾ ਕੇ ਵਿਖਾਇਆ। ਬਾਦਸ਼ਾਹ ਜਿਵੇਂ ਬੜਾ ਖੁਸ਼ ਹੋਇਆ, ਉਹ ਪ੍ਰਸੰਗ ਆ ਰਹੇ ਹੈ। ਇਹ ਉਸ ਸਮੇਂ ਦੀ ਜਿਹੜੀ ਕਥਾ ਹੈ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੀ ਜਿਹੜਾ ਜਨਮ ਹੋ ਚੁੱਕਾ ਸੀ 1780 ਦੇ ਕਰੀਬ, ਅਤੇ ਫਿਰ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇਹ ਵੀ ਘਟਨਾ ਹੈ, ਗੁਰੂ ਖਾਲਸੇ ਦਾ ਜਮਣਾ ਤੋਂ ਲੈ ਕੇ ਅਟਕ ਤੱਕ ਜਿਹੜਾ ਰਾਜ ਕਾਇਮ ਹੋ ਗਿਆ ਸੀ। ਗੁਰੂ ਕੇ ਸਿੰਘਾਂ ਦੀ ਚੜ੍ਹਾਈ, ਹੁਣ ਖਾਲਸਾ ਪੰਥ ਰਾਜ ਕਰੇਗਾ, ਖਾਲਸਾ ਮਹਾਰਾਜ ਵਚਨ ਪੂਰੇ ਹੋਣ ਜਾ ਰਹੇ ਸੀ। ਅੱਗੇ ਜਿਵੇਂ ਖਾਲਸੇ ਨੇ ਉਹ ਖੇਲ ਦਿਖਾਇਆ, ਸ਼ਾਹ ਆਲਮ ਨੂੰ ਪ੍ਰਸੰਗ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁੱਦ ਵੜੇ ਵੈ ਮਤ ਦਰਿਆਏ।
ਇਵੇਂ ਸਾਰੀ ਜਿਹੜੀ ਤਿਆਰੀ ਕਰਕੇ ਖਾਲਸੇ ਨੇ ਕਿਹਾ ਸੀ ਸੁਨੇਹਾ ਮਿਲਣ 'ਤੇ ਵੀ ਸ਼ਾਮ ਦੇ ਸਮੇਂ ਹੀ ਦਿਨ ਢਲੇ ਆਵਾਂਗੇ। ਉਹ ਪੂਰੀ ਤਿਆਰੀ ਕਰਕੇ ਨਗਾਰੇ ਦੇ ਚੋਟਾਂ ਮਰਵਾ ਕੇ ਸਰਦਾਰ ਬਘੇਲ ਸਿੰਘ ਨੇ ਸਰਦਾਰਾਂ ਨੂੰ ਅੱਗੇ ਲਾਇਆ ਹੈ। ਸੁੱਖੂ ਸਿੰਘ ਨੇ ਆ ਲੁੱਟਣ ਵਾਲਾ ਭੇਜਿਆ ਬਣਾ ਕੇ ਉਹ ਵੀ ਪਹੁੰਚ ਗਿਆ ਹੈ। ਇਸੇ ਤਰ੍ਹਾਂ ਸਰਦਾਰ ਬਘੇਲ ਸਿੰਘ ਵੀ ਆਪਣਾ ਜਥਾ ਲੈ ਕੇ ਆ ਗਏ ਸਾਰੇ ਸਰਦਾਰ, ਅਤੇ ਜਿਹੜੇ ਚੰਗੇ ਮੰਦੇ ਭਾਵ, ਜਿਹੜੇ ਕਮਜ਼ੋਰ ਕੋਈ ਬਲ ਵਾਲੇ, ਸਾਰੇ ਜਿਹੜਾ ਹੈ ਫੌਜ ਦਾ ਦਸਤਾ ਸਰਦਾਰ ਬਘੇਲ ਸਿੰਘ ਨੇ ਲਿਆਂਦਾ। ਤਿਵੇਂ ਉਹ ਜਿਹੜਾ ਦਰਿਆ ਕਹੀਏ ਜਮਣਾ ਨਦੀ ਸੀ, ਉਹਦੇ ਵਿੱਚ ਕੁੱਦ ਪਏ ਅਤੇ ਗੁਰੂ ਕੇ ਖਾਲਸੇ ਸਿੰਘ ਨਦੀ ਪਾਰ ਕਰਨ ਵਾਸਤੇ ਵੜ ਗਏ।
ਕੋਈ ਤਰੇ ਕੋਈ ਗੁੱਤ ਖਾਏ,
ਕੋਈ ਤਾਂ ਤਰਦਾ ਹੈ ਨਦੀ ਵਿੱਚ ਵੜਿਆ, ਆ ਕੋਈ ਗੋਤੇ ਖਾਂਦਾ ਹੈ। ਪੂਰਾ ਹੀ ਜਿਹੜਾ ਜਿਵੇਂ ਨਾਟਕ ਹੁੰਦਾ, ਜਿਵੇਂ ਸੱਚ ਦਾ ਨਾਟਕ ਹੋਵੇ, ਉਹ ਪੂਰਾ ਹੀ ਕਰਕੇ ਦਿਖਾ ਰਹੇ ਹਨ।
ਕਈ ਮੁੜ ਖੜੇ ਕੋਈ ਰੁੜਤੇ ਜਾਏ,
ਕਈ ਕਦੇ ਜਿਹੜੇ ਨਦੀ 'ਚ ਨਹੀਂ ਵੜਨਾ ਜਾਣਦੇ ਸੀ ਤਰਨਾ ਤਰਾਉਣਾ, ਉਹਦੇ ਪਿਛਾਂ ਹੀ ਮੁੜ ਆਏ ਹੈ, ਕਿਨਾਰੇ 'ਤੇ ਖੜ੍ਹੇ ਹੋ ਗਏ ਆ। ਅਤੇ ਕਈ ਜਿਹੜੇ ਨਦੀ ਵਿੱਚ ਵੜੀ ਗਏ ਧੱਕੇ ਜੇ ਨਾ, ਅਤੇ ਉਹ ਰੁੜਦੇ ਜਾਂਦੇ ਹਨ।
ਕਿਸ ਸਿਰ ਪੱਗ ਰਹੀ ਉਹ ਰੁੜੀ ਬਹਿ ਜਾਏ,
ਆ ਕਿਸੇ ਦੇ ਸੀਸ ਉੱਪਰ 'ਤੇ ਦਮਾਲਾ ਰਹਿ ਗਿਆ ਹੈ ਜਦੋਂ ਪਾਣੀ ਵਿੱਚ ਵੜੇ ਹੈ। ਇਵੇਂ ਆਪੋ ਵਿੱਚ ਜਿਹੜੀਆਂ ਮੁੱਕੀ ਧੱਕਾ ਵੀ ਹੋ ਰਿਹਾ ਹੈ, ਅਤੇ ਉਹ ਕਈਆਂ ਦੇ ਜਿਹੜੇ ਦਮਾਲੇ ਉਹ ਸੀਸ ਉੱਪਰ ਸੱਜੇ ਹੋਏ ਹੈ, ਅਤੇ ਕਈਆਂ ਦੇ ਜਿਹੜੇ ਉਹ ਪਾਣੀ ਦੇ ਪ੍ਰਵਾਹ ਕਰਕੇ ਵੀ ਜਿਹੜੇ ਵੱਧ ਗਏ ਹੈ, ਉਹ ਰੁੜਦੇ ਜਾ ਰਹੇ ਪਾਣੀ ਵਿੱਚ ਵਹਿ ਰਹੇ ਹਨ।
ਕਈ ਪਹੁੰਚੇ ਜਾਏ ਪਰਲੇ ਪਾਰ,
ਜਿਹੜੇ ਬੜੇ ਤੈਰਾਕੀ ਸਨ, ਤੈਰਨ ਵਾਲੇ ਜੰਗੀ ਯੋਧੇ, ਉਹ ਜਮਣਾ ਨਦੀ ਨੂੰ ਪਾਰ ਕਰਕੇ ਜਿਹੜਾ ਗੰਨਿਆਂ ਦਾ ਖੇਤ ਹੈ ਉੱਧਰਲੇ ਪਾਸੇ ਪਾਰਲੇ ਪਾਸੇ ਹੋ ਗਏ ਹਨ।
ਕਈ ਖੜੇ ਕਈ ਮੱਤ ਪਏ ਖਵਾਰ,
ਕਈ ਦੇ ਜਿਹੜੇ ਆ ਇੱਧਰਲੇ ਪਾਸੇ ਖੜੇ ਰਹੇ ਹੈ, ਪਾਰ ਨਹੀਂ ਹੋਏ, ਤੈਰਨਾ ਨਹੀਂ ਸੀ ਜਾਣਦੇ। ਕਈ ਜਿਹੜੇ ਵਿੱਚ ਵੜ ਗਏ ਆ ਨਦੀ ਵਿੱਚ, ਉਹ ਖੁਆਰ ਹੋ ਗਏ ਆ, ਆ ਗੋਤੇ ਜੇ ਖਾਂਦੇ ਹਨ।
ਕਈ ਪੌਣਾ ਲੈ ਮੁੜ ਪੀ ਆਏ,
ਕਈ ਦੇ ਬੜੇ ਆ ਤੇਜ ਤਰਾਰੇ ਸਨ ਸਿੰਘ, ਉਹ ਜਿਹੜਾ ਖੇਤ ਸੀ ਪੂਨੇ ਗੰਨਿਆਂ ਦਾ, ਉਹਦੇ ਤੋਂ ਵੱਢ ਟੁੱਕ ਗਏ ਅਤੇ ਆਪਣੇ ਊਠ ਘੋੜੇ 'ਚ ਲੱਦ ਕੇ ਲੈ ਆਏ ਆ। ਇਹ ਜਿਹੜਾ ਸਾਰਾ ਨਜ਼ਾਰਾ ਸੀ, ਸ਼ਾਹ ਆਲਮ ਲਾਲ ਕਿਲੇ 'ਤੇ ਬੈਠਾ ਹੋਇਆ ਉੱਚੇ ਥਾਂ ਬੁਰਜ 'ਤੇ ਵੇਖ ਰਿਹਾ ਸੀ। ਜਿਹੜੇ ਰਸਤੇ 'ਚ ਖੜ੍ਹੇ ਸੀ ਵੀ ਨਦੀ ਜਿਨ੍ਹਾਂ ਨੇ ਪਾਰ ਨਹੀਂ ਕੀਤੀ ਸੀ, ਉਹਨਾਂ ਨੂੰ ਕੋਈ ਦਮ ਨਹੀਂ ਸੀ, ਕੋਈ ਸਾਹ ਨਹੀਂ ਸੀ, ਉਹ ਖੜ੍ਹੇ ਸੀ ਐਂ ਤਾਜ਼ਾ ਤਰਾਰੇ ਹੋ ਕੇ। ਆ ਜਿਹੜੇ ਉਹਨੇ ਗੰਨੇ ਲੈ ਕੇ ਲੁੱਟ ਕੇ ਲੰਘੇ ਹੈ, ਨਦੀ ਪਾਰ ਕੀਤੀ ਹੈ, ਆ ਰਸਤੇ ਵਿੱਚ ਧਾਵਾ ਜਿਹਾ ਬੋਲ ਕੇ ਜਿਹੜੇ ਪਹਿਲਾਂ ਖਲੋਤੇ ਹੋਏ ਸੀ ਉਹਨਾਂ ਨੇ ਖੋ ਲਏ ਹਨ।
ਵਹਿ ਉਸ ਕੋ ਵਹਿ ਉਸੇ ਤਖਾਵੇ,
ਇਸ ਤਰ੍ਹਾਂ ਉਹ ਉਹਨੂੰ ਧੱਕੇ ਮੁੱਕੀ ਕਰਦਾ ਹੈ, ਦੂਜਾ ਉਹਨੂੰ ਕਰਦਾ ਹੈ ਜਿਹਦੇ ਹੱਥ ਵਿੱਚ ਗੰਨੇ ਹੈ, ਜਿਹੜਾ ਆਪਣਾ ਲੈ ਗਿਆ ਲੁੱਟ ਲੁਟਾ ਕੇ, ਉਹ ਜਿਹੜਾ ਰਾਹ ਵਿੱਚ ਪੈਂਦਾ ਉੱਡ ਕੇ ਖੋਣ ਵਾਲਾ, ਉਹਨੂੰ ਮਾਰਦਾ ਹੈ ਅਤੇ ਉਹ ਅੱਗੋਂ ਉਹਨੂੰ ਧੱਕਾ ਮੁੱਕੀ ਕਰਦਾ ਹੈ।
ਵਹਿ ਉਸ ਦੜਾ ਹੈ ਵਹਿ ਪੱਗ ਹੱਥ ਪਾਵੇ,
ਵਹਿ ਉਸ ਦੜ ਹੈ ਵਹਿ ਪੱਗ ਹੱਥ ਪਾਵੇ, ਇੱਕ ਉਹ ਦੂਜੇ ਦੇ ਦਾੜੇ ਨੂੰ ਹੱਥ ਪਾਉਂਦਾ ਹੈ, ਇੱਕ ਜਿਹੜਾ ਉਹਦੇ ਦੁਮਾਲੇ ਨੂੰ ਹੱਥ ਪਾਉਂਦਾ ਹੈ। ਇਹ ਪੂਰਾ ਜਿਹੜਾ ਦ੍ਰਿਸ਼ ਹੈ ਅਸਲ ਰੂਪ ਵਿੱਚ ਜਿਵੇਂ ਸਿੰਘ ਲੁੱਟ ਮਾਰ ਕਰਦੇ ਸੀ, ਉਹ ਪੂਰੀ ਪੂਰੀ ਕਹਾਣੀ ਬਣਾ ਕੇ ਦਿਖਾ ਰਹੇ ਹਨ।
ਦੇਖ ਪਾਤਸ਼ਾਹ ਬੜ ਖੁਸ਼ੀਆਂ ਕਰੇ,
ਸ਼ਾਹ ਆਲਮ ਗੌਰ ਵਾਲੀ ਵੇਖ ਕੇ ਬੜੀਆਂ ਖੁਸ਼ੀਆਂ ਕਰਦਾ ਵੀ ਇਹਦੇ, ਇਹਨਾਂ ਦਾ ਲੁੱਟ ਦਾ ਤਰੀਕਾ ਬੜਾ ਵੱਖਰਾ ਹੈ, ਵੀ ਆਪੋ ਵਿੱਚ ਹੀ ਲੜੀ ਝਗੜੀ ਜਾਂਦੀ ਆ, ਜਿਹੜੇ ਲੁੱਟ ਕੇ ਆਏ ਉਹਨਾਂ ਨੂੰ ਗਾਂ ਦੂਜੇ ਲੁੱਟੀ ਜਾਂਦੇ, ਚੋਰਾਂ ਨੂੰ ਮੋਰ ਪੈ ਰਹੇ ਆ, ਇਹਦੇ ਆਪੋ ਵਿੱਚ ਹੀ ਜਿਹੜਾ ਬਖਸ਼ ਨਹੀਂ ਰਹੇ ਤੇ ਦੂਸਰੇ ਨੂੰ ਕਿੱਥੋਂ ਬਖਸ਼ਣਗੇ। ਵੇਖ ਵੇਖ ਕੇ ਬੜੀਆਂ ਖੁਸ਼ੀਆਂ ਕਰਦਾ ਬਾਦਸ਼ਾਹ,
ਹੱਸ ਹੱਸ ਬਹਿ ਉਹ ਲਿਟ ਲਿਟ ਪਰੇ,
ਆਪਣੇ ਉਹ ਖੜਾ ਹੋ ਜਾਂਦਾ ਕਦੀ ਵੇਖਦਾ ਹੈ, ਹੱਸ ਹੱਸ ਕੇ ਡਿੱਗ ਪੈਂਦਾ, ਬਹਿ ਜਾਂਦਾ ਤਖ਼ਤ 'ਤੇ ਆਪਣੇ ਆਸਣ 'ਤੇ, ਤਿਵੇਂ ਆ ਲਿਟ ਲਿਟ ਕੇ ਪੈਂਦਾ ਹੈ, ਲੇਟਣੀਆਂ ਮਾਰਦਾ, ਬਹੁਤਾ ਹੀ ਜਿਹੜਾ ਖਿਲਖੜਾ ਰਿਹਾ ਹੈ।
ਦੋ ਵੱਟ ਜੋ।
ਇਸ ਤਰ੍ਹਾਂ ਜਿਹੜੇ ਹਾਥੀ ਹੈ ਘੋੜੇ ਹੈ ਬੜੇ ਵੱਡੇ ਵੱਡੇ
ਉੱਤ ਤੇ ਲੱਦ ਲਿਆ ਹੈ,
ਉਹ ਜਿਹੜੇ ਉੱਧਰਲੇ ਪਾਸੋਂ ਬੜੇ ਤੌਰ ਤਰੀਕੇ ਨਾਲ ਗੰਨਿਆਂ ਦੇ ਨਾਲ ਲੱਦ ਕੇ ਲਿਆਂਦੇ ਸੀ।
ਰਸਤੇ ਹੀ ਤੇ ਉਹਨਾਂ ਕੋ
ਆ ਰਸਤੇ ਹੀ ਤੇ ਉਨਕੋ ਲੁੱਟੈ, ਆ ਰਸਤੇ ਵਿੱਚ ਜਿਹੜੇ ਖੜੇ ਸਨ ਜਿਹਨਾਂ ਨਦੀ ਨਹੀਂ ਸੀ ਪਾਰ ਕੀਤੀ ਤੇ ਉਹ ਹਾਥੀ ਘੋੜੇ ਲੁੱਟ ਲਏ।
ਔਰ ਸੋਖਾ ਹੈ
ਲੁੱਟ ਕੇ ਤੇ ਉੱਥੇ ਉਹ ਗੰਨੇ ਜੇ ਆ ਚੁੱਪਣ ਲੱਗ ਪੈਂਦੇ ਆ, ਆ ਖਾਣ ਲੱਗ ਜਾਂਦੇ ਹਨ।
ਚੋ ਪਈ ਕਈ ਨੱਠੇ ਜਾ ਹੈ ਪਗਨ ਲੁਹਾਏ,
ਕਈ ਤੇ ਐਵੇਂ ਨੱਠੇ ਜਾ ਰਹੇ ਹੈ ਉਹ ਜਿਵੇਂ ਹੱਥੋਂ ਬਾਈ ਹੋਣ ਦੇ ਕਰਕੇ ਦਸਤਾਰ ਲੱਥ ਜਾਂਦੀ ਹੈ ਤੇ ਦਮਾਲਾ ਲੱਥਾ ਹੋਇਆ ਹੈ, ਕਈ ਐਵੇਂ ਨੰਗੇ ਸਿਰ ਜਿਹੜਾ ਭੱਜ ਰਹੇ ਹਨ।
ਕਈ ਨੱਠੇ ਜਾ ਹੈ ਗੁੜ ਬੁਤੇ ਖਾਹੇ,
ਇਹ ਕਈ ਜਿਹੜੇ ਨੱਠੇ ਜਾਂਦੇ ਆ ਧੱਕਾ ਮੁੱਕੀ ਹੁੰਦੇ ਹੋਏ ਲੜਦੇ ਭਿੜਦੇ ਤੇ ਕਈ ਆ ਲੋਟ ਪੋਟਣੀਆਂ ਦੀਆਂ ਖਾਂਦੇ ਤੁਰੇ ਜਾਂਦੇ ਹਨ।
ਇਕੱਲੇ ਨੱਠੇ ਮੁੜ ਪਿੱਛਾ ਨਾ ਤਕਾਵੇ,
ਇਕੱਲੇ ਜਿਹੜੇ ਹੈ ਕਈ ਨੱਠੇ ਜਾਂਦੇ ਆ ਮੁੜ ਕੇ ਪਿੱਛਾ ਨਹੀਂ ਵੇਖਦੇ ਵੀ ਆ ਦੂਜੇ ਦੀ ਸਹਾਇਤਾ ਕਰ ਦਈਏ, ਐਵੇਂ ਆਪੋ ਧਾਪੀ ਜੀ ਪਈ ਹੋਈ ਹੈ।
ਇੱਕ ਰਲ ਮਿਲ ਕੁੱਲ ਤਹਿ ਠੇਕੇ ਲਗਾਵੇ,
ਇੱਕ ਤੇ ਜਿਹੜਾ ਰਲ ਮਿਲ ਕੇ ਇੱਕ ਦੂਜੇ ਨੂੰ ਜੱਫੇ ਜੇ ਪਾ ਕੇ ਘੁਲ ਪੈਂਦੇ ਹੈ, ਇੱਕ ਜਿਹੜੇ ਠੇਕੇ ਲਾਉਂਦੇ ਹੈ ਉਧੋ ਉਧਰੀ ਜਿਹੜੀਆਂ ਮੁੱਕੀਆਂ ਮਾਰਦੇ ਆ, ਜਿਵੇਂ ਆ ਕਬੱਡੀ ਵਿੱਚ ਜਾਂ ਖੇਡ ਖਿਡਾਰੀ ਆ ਲੜਦੇ ਭਿੜਦੇ ਹੁੰਦੇ ਹਨ।
ਸੋਰਠਾ ਗੋਹਰ ਅਲੀ ਪਤਸ਼ਾਹ ਪਇਓ,
ਇਸ ਤਰ੍ਹਾਂ ਜਿਹੜਾ ਗੌਰ ਅਲੀ ਪਾਤਸ਼ਾਹ ਪਇਓ ਪ੍ਰਸੰਨ ਦਿਖ ਪੰਥ ਲੂਟ, ਗੌਰ ਅਲੀ ਜਿਹੜਾ ਪਾਤਸ਼ਾਹ ਹੈ ਭਇਓ ਪ੍ਰਸੰਨ ਭਇਓ ਪ੍ਰਸੰਨ
ਦਿਖ ਪੰਥ ਲੁੱਟ।
ਗੌਰ ਅਲੀ ਪਾਤਸ਼ਾਹ ਜਿਹੜਾ ਪਾਤਸ਼ਾਹ ਹੈ ਗੌਰ ਅਲੀ
ਭਇਓ ਪ੍ਰਸੰਨ ਦਿਖ ਪੰਥ ਲੁੱਟ,
ਉਹ ਬੜਾ ਪ੍ਰਸੰਨ ਹੋਇਆ ਹੈ ਆ ਪੰਥ ਦੀ ਲੁੱਟ ਦੇ ਕੇ। ਜਿਹੜਾ ਸੋਰਠਾ ਹੁੰਦਾ ਹੈ ਇਹ ਦੋਹਰੇ ਦਾ ਉਲਟਾ ਹਿੱਸਾ ਦਾ ਚੱਲਦਾ ਹੈ, ਭਾਵ ਜਿਵੇਂ ਦੋਹਰੇ ਦੀ ਚਾਲ ਹੈ ਅੱਗੇ ਮਾਤਰਾ ਜ਼ਿਆਦਾ ਹੁੰਦੀਆਂ ਪਿੱਛੇ ਘੱਟ, ਸੋਰਠੇ ਦੀਆਂ ਜਿਹੜੀਆਂ ਅੱਗੇ ਘੱਟ ਹੁੰਦੀਆਂ ਅਤੇ ਪਿੱਛੇ ਜ਼ਿਆਦਾ ਹੁੰਦੀਆਂ, ਇਹਦਾ ਉਲਟਾ ਹੀ ਜਿਹੜਾ ਦੋਹਰਾ ਹੁੰਦਾ ਹੈ ਅਤੇ ਦੋਹਰੇ ਦਾ ਉਲਟਾ ਜਿਹੜਾ ਉਹ ਸੋਰਠਾ ਹੁੰਦਾ। ਇਵੇਂ ਵਿਸ਼ਰਾਮ ਹੈ ਵੀ ਗੌਰ ਅਲੀ ਜਿਹੜਾ ਪਾਤਸ਼ਾਹ ਸੀ ਭਇਓ ਪ੍ਰਸੰਨ ਪੰਥ ਦਿਖ ਲੂਟ, ਪੰਥ ਦੀ ਇਹ ਲੁੱਟ ਕਸੁੱਟ ਦਾ ਖੇਲ ਨਮੂਨਾ ਦੇਖ ਕੇ ਤੇ ਬੜਾ ਹੀ ਉਹ ਖੁਸ਼ ਪ੍ਰਸੰਨ ਹੋ ਰਿਹਾ ਹੈ।
ਜਿਮ ਬਵਰੋ ਸਾਂਗ ਕਰਾਏ,
ਆ ਜਿਵੇਂ ਕਹਿੰਦੇ ਆ ਜਿਹੜੇ ਪਾਗਲ ਝੱਲੇ ਦੀਵਾਨੇ ਮਸਤਾਨੇ ਜੇ ਆ ਬੜਾ ਸਾਂਗ ਖੇਲ ਜਾ ਕਰਦੇ ਹਨ।
ਆਪ ਫੂਕ ਆਪੇ ਹੱਸੇ,
ਉਹ ਜਿਹੜੇ ਦੀਵਾਨੇ ਮਸਤਾਨੇ ਜੇ ਹੁੰਦੇ ਕੀ ਕਰਦੇ ਆ ਆਪੇ ਹੀ ਉਹ ਫੂਕ ਲੈਂਦੇ ਆ ਕਿਸੇ ਚੀਜ਼ ਨੂੰ ਆਪੇ ਹੱਸੀ ਜਾਣਗੇ, ਉਹ ਪਾਗਲਾਂ ਜੀ ਦਾ ਕੰਮ ਇਵੇਂ ਹੁੰਦਾ। ਇਵੇਂ ਖਾਲਸੇ ਉਹ ਪੂਰਾ ਨਾਟਕ ਕਰ ਰਹੇ ਤਾਂ ਜਿਹੜਾ ਬਾਦਸ਼ਾਹ ਬੜਾ ਹੱਸਦਾ ਹੈ, ਇਸੇ ਤਰ੍ਹਾਂ ਜਿਵੇਂ ਗੱਲ ਜੀ ਬਣੀ ਹੋਈ ਸਿਆਣਿਆਂ ਦੀ, ਕਹਿੰਦੇ ਵੀ ਐਵੇਂ ਆ ਤਿੰਨ ਮੂਰਖ ਬੈਠੇ ਸਨ, ਤਿੰਨ ਚਾਰ ਜਾਣੇ ਪਾਗਲ, ਉਹਨਾਂ ਕਿਤੇ ਗੰਨੇ ਵੇਖ ਲਏ, ਉਹ ਕਹਿਣ ਲੱਗ ਪਿਆ ਕਹਿੰਦਾ ਵੀ ਆਪਾਂ ਵੀ ਕਮਾਦ ਬੀਜੀਏ ਗੰਨੇ ਚੁੱਕਿਆ ਕਰਾਂਗੇ। ਦੂਜਾ ਕਹਿੰਦਾ ਵੀ ਉਹ ਗੰਨੇ ਤਾਂ ਲੋਕਾਂ ਨੇ ਨਹੀਂ ਛੱਡਣੇ, ਗੰਨੇ ਰਹਿਣੇ ਕਿੱਥੋਂ। ਤੀਜਾ ਕਹਿੰਦਾ ਵੀ ਆਪਾਂ ਇੰਝ ਕਰੀਏ ਪਹਿਲਾਂ ਪਿੰਡ ਨੂੰ ਲੂਹ ਦਈਏ, ਪਿੰਡ ਨੂੰ ਅੱਗ ਲਾ ਦਈਏ, ਆਪੇ ਨਾ ਕੋਈ ਗੰਨੇ ਚੁੱਕੂ, ਖੇਤ ਸਾਡਾ ਬਚਿਆ ਰਹੂ। ਉਹ ਜਿਹੜੇ ਤੀਜੇ ਨੇ ਸਲਾਹ ਦਿੱਤੀ ਬਹੁਤੀ ਮਾੜੀ ਉਹ ਮੰਨ ਲਈ ਅਤੇ ਪਿੰਡ ਨੂੰ ਲਾ ਤੀ ਉਹਨਾਂ ਅੱਗ ਸਾਰੇ ਨੂੰ। ਪਿੰਡ ਵਾਲੇ ਜਿਹੜੇ ਉਹ ਕਦੀ ਇੱਧਰ ਕਦੀ ਉੱਧਰ ਨੱਠੇ ਖੇ, ਜਦੋਂ ਅੱਗ ਲੱਗ ਗਈ ਭਾਂਬੜ ਮੱਚ ਗਏ, ਇਹ ਪਾਗਲ ਕੀ ਕਹੀ ਜਾਣ ਲੋਕਾਂ ਨੂੰ, ਹੁਣ ਚੁੱਪੋ ਗੰਨੇ। ਲੋਕ ਨਾਲੇ ਭੱਜਣ ਨਾਲੇ ਕਹਿਣ ਵੀ ਗੰਨਾ ਤਾਂ ਕੋਈ ਇਹਨਾਂ ਬੀਜਿਆ ਨਹੀਂ ਅਤੇ ਗੰਨੇ ਚੁੱਪੀਏ ਕਿੱਥੋਂ। ਇਵੇਂ ਉਹ ਜਿਹੜੇ ਪਾਗਲ ਲੋਕ ਸੀ ਉਹਨਾਂ ਨੇ ਬਿਨਾਂ ਗੱਲ ਤੋਂ ਪਿੰਡ ਨੂੰ ਅੱਗ ਲਾ ਤੀ ਅਤੇ ਨਾਲੇ ਕਹੀ ਜਾਣ ਹੁਣ ਚੁੱਪੋ ਗੰਨੇ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਹੜੇ ਪਾਗਲ ਲੋਕ ਤੋਂ ਜਿਵੇਂ ਸਾਂਗ ਜਿਹਾ ਵਰਤਾਉਂਦੇ ਹੈ, ਆਪੇ ਹੀ ਉਹ ਫੂਕ ਫਾ ਕੇ ਲੈਂਦੇ ਕਿਸੇ ਚੀਜ਼ ਨੂੰ, ਆਪੇ ਹੀ ਉਹ ਹੱਸੀ ਜਾਂਦੇ ਹਨ।
ਦੋਹਰਾ ਐਸੀ ਐਸੀ ਜੁਗਤ ਸੋ,
ਇਸ ਤਰ੍ਹਾਂ ਇਹੋ ਜਿਹੀਆਂ ਜੁਗਤੀਆਂ ਨਾਲ ਸਿੰਘ
ਰਹਿਓ ਸੋ ਕਿਤਨਕ ਸਾਲ।
ਐਸੀ ਐਸੀ ਜੁਗਤ ਸੋ ਸਿੰਘ, ਐਸੀ ਐਸੀ ਜੁਗਤੀ ਦੇ ਨਾਲ ਸਰਦਾਰ ਬਘੇੜ ਸਿੰਘ
ਰਹਿਓ ਸੋ ਕਿਤਨਕ ਸਾਲ।
ਐਵੇਂ ਕਿੰਨੇ ਸਾਲ ਇਸ ਤਰ੍ਹਾਂ ਆ ਦਿੱਲੀ ਵਿੱਚ ਰਹੇ ਹੈ, ਹਕੂਮਤ ਕੀਤੀ ਹੈ, ਚੁੰਗੀ ਵਸੂਲ ਕੀਤੀ ਹੈ, ਅਤੇ 6 ਆਨੇ ਜਿਹੜਾ ਹੈ 16 ਆਨਿਆਂ 'ਚੋਂ 6 ਆਨੇ ਆਪ ਨਜ਼ਰਾਨੇ ਲਏ ਹੈ, ਅਮੀਰਾ ਹਾਕਮਾਂ 'ਤੇ ਰੂਬ ਜਮਾਇਆ ਹੈ ਸਰਦਾਰ ਬਘੇੜ ਸਿੰਘ। ਕਿੰਨੇ ਸਾਲ ਜਾਂ ਦਿੱਲੀ ਵਿੱਚ ਪੂਰੇ ਠਾਠ ਪਾਠ ਨਾਲ ਸ਼ਾਹ ਆਲਮ ਨੂੰ ਆਪਣੀ ਆ ਤਾਬਿਆ ਹੇਠ ਰੱਖਿਆ ਹੈ।
ਲਏ ਪੈਸੇ ਔਰ ਦੇਸ਼ ਤੇ,
ਹੋਰ ਵੀ ਇਲਾਕਿਆਂ ਤੋਂ ਜਿਹੜੇ ਪੈਸੇ ਲਏ ਹਨ,
ਰਲਵਾਏ ਮਰਹੱਟੇ ਨਾਲ,
ਆ ਮਰਹੱਟਿਆਂ ਨੂੰ ਨਾਲ ਰਲਾ ਕੇ ਜਦੋਂ ਮਰਹੱਟਿਆਂ ਦਿੱਲੀ ਦੇ ਕਬਜ਼ਾ ਕੀਤਾ, ਖਾਲਸੇ ਦੀ ਵੀ ਉਹਨਾਂ ਨੇ ਮਦਦ ਮੰਗੀ ਅਤੇ ਨਾਲ ਹੀ ਲਿਖ ਲਿਖਾਵਾ ਕੀਤਾ ਵੀ ਖਾਲਸਾ ਦਿੱਲੀ ਨੂੰ ਨਹੀਂ ਲੁੱਟੇਗਾ ਅਤੇ 10 ਲੱਖ ਰੁਪਇਆ ਜਿਹੜਾ ਅਸੀਂ ਦਿਆ ਕਰਾਂਗੇ ਸਾਲ ਦਾ। ਐਵੇਂ ਸਰਦਾਰ ਬਘੇੜ ਸਿੰਘ ਹੋਣਾ ਨੇ ਬੜੀ ਰਾਜਨੀਤੀ ਨਾਲ ਮਰਹੱਟਿਆਂ ਨਾਲ ਮਿਲ ਕੇ ਆ ਜਿਹੜੇ ਸ਼ਾਹ ਆਲਮ ਤੋਂ ਵੀ ਕਿਤੇ ਆਕੀ ਉੱਕੀ ਜੇ ਹੋਏ ਫਿਰਦੇ ਸੀ ਇਲਾਕੇ, ਉਹ ਵੀ ਚੰਗੇ ਗਰਾਏ ਹਨ।
ਠਾਣਾ ਦਿੱਲੀ ਬਹਾਏ ਫਿਰ,
ਇਸ ਤਰ੍ਹਾਂ ਦਿੱਲੀ ਦੇ ਵਿੱਚ ਪਾਤਸ਼ਾਹ ਦੇ ਸਿਰ ਉੱਤੇ ਆ ਠਾਣਾ ਪਾ ਕੇ ਰੱਖ ਕੇ
ਪਾਤਸ਼ਾਹ ਸ਼ਿਆਨੀ ਲਿਖਾਏ,
ਪਾਤਸ਼ਾਹ ਤੋਂ ਸ਼ਾਹ ਆਲਮ ਤੋਂ ਆ ਸ਼ਿਆਨੀ ਲਿਖਾਈ ਹੈ। ਸ਼ਿਆਨੀ ਕਹੀਏ 6 ਆਨੇ, 16 ਆਨਿਆਂ ਜੋ 10 ਆਨੇ ਜਿਹੜੇ ਉਹ ਸਰਕਾਰ ਦੇ, 6 ਆਨੇ ਸਰਦਾਰ ਬਘੇੜ ਸਿੰਘ। ਐਵੇਂ ਉਹ ਮਾਮਲੇ ਗਰਾਉਂਦੇ ਰਹੇ ਹਨ।
ਸ੍ਰੀ ਅੰਮ੍ਰਿਤਸਰ ਚਿੱਤ ਇਸ਼ਨਾਨ ਧਰ,
ਇਸ ਤਰ੍ਹਾਂ ਸ਼੍ਰੋਮਣੀ ਜੋ ਅੰਮ੍ਰਿਤਸਰ ਹੈ ਜਿੱਥੇ ਆ ਮੌਤ ਤੋਂ ਰਹਿਤ ਕਰ ਦੇਣ ਵਾਲਾ ਸਰੋਵਰ ਹੈ ਸਤਿਗੁਰੂ ਜੀ ਦਾ ਰਾਮਦਾਸ ਸਰੋਵਰ, ਇਸ ਦਾ ਇਸ਼ਨਾਨ ਚਿੱਤ ਦੇ ਵਿੱਚ ਧਾਰਨ ਕਰਕੇ ਵੀ ਇਸ਼ਨਾਨ ਕਰੀਏ ਦੀਪਮਾਲਾ ਦੇ ਸਮੇਂ।
ਮੁੜ ਪੜਿਓ ਤੇ ਸਹੀ ਰਾਹੇ,
ਮੁੜ ਕੇ ਉਸੇ ਰਾਹ ਦੇ ਪੈ ਗਏ ਆ ਸਾਰੇ ਕੌਤਕ ਕਰਕੇ, ਸਾਰਾ ਦਿੱਲੀ ਵਿੱਚ ਹਕੂਮਤ ਕਰਕੇ ਬਾਦਸ਼ਾਹ ਮੀਰਾਂ ਤੋਂ ਮਾਮਲੇ ਗਰਾਹ ਕੇ, ਅਤੇ ਉਸੇ ਰਾਹ ਜਿਸੇ ਰਾਹੇ ਗਏ ਸੀ ਉਸੇ ਰਾਹ ਪੈ ਗਏ। ਇਸ ਤਰ੍ਹਾਂ ਸਰਦਾਰ ਬਘੇੜ ਸਿੰਘ ਦੇ ਤਿਆਰੀ ਕੀਤੀ, ਕਹਿੰਦੇ ਐਵੇਂ ਵੀ ਆਉਂਦਾ ਲਿਖਿਆ ਦਿੱਲੀ ਦੇ ਹਕੂਮਤ ਕਰਕੇ ਜਦੋਂ ਪੰਜਾਬ ਵੱਲ ਕੀਤਾ, ਗੁਰਦੁਆਰੇ ਸਾਰੇ ਬਣਾ ਕੇ ਚੰਗੀ ਤਰ੍ਹਾਂ ਰਹਿ ਰਾਹ ਕੇ, ਅਤੇ ਦਿੱਲੀ ਵਾਲੇ ਪਾਤਸ਼ਾਹ ਸ਼ਾਹ ਆਲਮ ਨੂੰ ਕਿਹਾ ਵੀ ਹੁਣ ਅਸੀਂ ਪੰਜਾਬ ਚੱਲੇ ਹਾਂ, ਉਹਨੇ ਤਵਾਰੀਖ ਮੁਤਾਬਕ ਕਹਿੰਦੇ ਇੱਕ ਚੰਗਾ ਹਾਥੀ ਸੁੰਦਰ ਅੰਬਾਰੀ ਵਾਲਾ ਅਤੇ ਸੋਨੇ ਦੀਆਂ ਜੰਜੀਰਾਂ, ਚੰਗੀ ਨਸਲ ਦੇ ਘੋੜੇ, ਹੋਰ ਬਹੁਮੁੱਲੇ ਬਹੁਤ ਕੀਮਤੀ ਜਿਹੜੇ ਦਿਸ਼ਾਲੇ ਵਸਤਰ ਭੇਟ ਕੀਤੇ, ਅਤੇ ਕਿਹਾ ਵੀ ਬੜਾ ਖੁਸ਼ ਬਰਸਾਨ ਹੋ ਕੇ ਸਰਦਾਰ ਬਘੇੜ ਸਿੰਘ ਜੀ ਜਾਣਾ। ਗੱਲਾਂ ਗੱਲਾਂ ਵਿੱਚ ਇਹ ਗੱਲ ਜੀ ਕੀਤੀ ਵੀ ਸਿੰਘ ਗੁਰੂ ਕੇ ਐਸੇ ਹੈ ਤੁਸੀਂ ਮਹਾਨ ਵੀ ਤੁਹਾਡੇ ਸਾਰੇ ਮੁਲਕ ਦੇ ਵਿੱਚ ਧਾਕ ਪਈ ਹੋਈ ਹੈ ਅਤੇ ਸਾਰੇ ਤੁਹਾਡਾ ਜਿਹੜਾ ਈਣ ਮੰਨਦੇ ਆਣ ਮੰਨਦੇ ਹੈ, ਪਰ ਇੱਕ ਗੱਲ ਸਮਝ ਨਹੀਂ ਆਈ ਵੀ ਇਹ ਵੱਖੋ ਵੱਖਰੇ ਜੱਥਿਆਂ 'ਚ ਰਹਿੰਦੇ ਹੈ ਅਤੇ ਲੜਦੇ ਝਗੜਦੇ ਵੀ ਰਹਿੰਦੇ, ਇਹ ਕੀ ਕਾਰਨ ਹੈ? ਸਰਦਾਰ ਬਘੇੜ ਸਿੰਘ ਨੇ ਕਿਹਾ ਵੀ ਇਹ ਰਾਜਿਆਂ ਦਾ ਸੁਭਾਅ ਹੀ ਹੁੰਦਾ ਵੀ ਅੱਡ ਰਹਿਣਾ, ਇਹ ਗੁਰੂ ਕਾ ਖਾਲਸਾ ਐਸਾ ਹੀ ਰਾਜਾ ਹੈ, ਬਾਦਸ਼ਾਹ ਅੱਡ ਭਾਵੇਂ ਰਹਿੰਦੇ ਆ ਪਰ ਇਹ ਜਦੋਂ ਕਿਤੇ ਦੁਸ਼ਮਣ ਦੇ ਨਾਲ ਕੋਈ ਮੁਕਾਬਲਾ ਕਰਨਾ ਹੁੰਦਾ ਆ ਘਰ ਵਿੱਚ ਰਹਿਣਾ ਅੱਡ ਰਹਿਣ ਦਾ ਸੁਭਾਅ ਬਣਿਆ ਹੈ, ਪਰ ਫਿਰ ਅੱਡ ਪੁਣਾ ਸਭ ਤਿਆਗ ਕੇ ਅਤੇ ਮਰ ਲਈ ਜਿਹੜਾ ਅੱਗੇ ਤਿਆਰ ਹੋ ਜਾਂਦੇ ਇੱਕ ਦੂਜੇ ਦੇ ਇਕੱਠੇ ਹੀ ਹੈ, ਵੇਖਣ 'ਚ ਅੱਡ ਦਿਖਦੇ ਇਹ ਤਾਂ ਗੁਰੂ ਕਾ ਖਾਲਸਾ ਸਦਾ ਇੱਕ ਹੀ ਹੈ, ਵੇਖਣ 'ਚ ਅੱਡ ਹੈ। ਧਰਮ ਦੀ ਜਦੋਂ ਲੜਾਈ ਆ ਜੇ, ਕੌਮ 'ਤੇ ਗੱਲ ਆ ਜੇ, ਤਾਂ ਫਿਰ ਅੱਗੇ ਹੋ ਕੇ ਸਾਰੇ ਮਿਲ ਕੇ ਲੜ ਜਾਂਦੇ। ਇਹ ਸੁਣ ਕੇ ਬਾਦਸ਼ਾਹ ਨੇ ਮੂੰਹ 'ਚ ਉਂਗਲਾਂ ਲੈ ਲਈਆਂ, 5,000 ਰੁਪਇਆ ਨੇ ਆਪਣੇ ਵੱਲੋਂ ਹੋਰ ਦਿੱਤਾ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ, ਅਤੇ ਦਿੱਲੀ ਤੋਂ ਸਰਦਾਰ ਬਘੇੜ ਸਿੰਘ ਇਸ ਤਰ੍ਹਾਂ ਆਪਣੇ ਸਾਥੀਆਂ ਸਮੇਤ ਆ ਜਿਹੜੀ ਕਰਨਾਲ ਦੇ ਲਾਗੇ ਸ਼ਲੌਦੀ ਹੈ, ਇੱਥੇ ਰਾਜਧਾਨੀ ਸੀ ਸਿੰਘਾਂ ਦੀ, ਕਰੋੜ ਸਿੰਘੀਆਂ ਮਿਸਲ ਦੀ। ਇੱਥੇ ਆ ਕੇ ਤੇ ਚੰਗੀ ਤਰ੍ਹਾਂ ਫਿਰ ਰਹਿੰਦੇ ਸਨ ਅਤੇ ਕਹਿੰਦੇ ਵੀ ਉੱਥੋਂ ਹੀ ਸ਼੍ਰੀ ਹਰਿਮੰਦਰ ਸਾਹਿਬ ਇਸ਼ਨਾਨ ਕਰਨ ਆਏ, ਇੱਥੇ ਇਸ਼ਨਾਨ ਕੀਤਾ ਅਤੇ ਉੱਥੋਂ ਹੀ ਤਰਨ ਤਾਰਨ ਸਾਹਿਬ ਦੇ ਇਲਾਕੇ ਵਿੱਚ ਸਰਦਾਰ ਗੁਲਾਬ ਸਿੰਘ ਸੀ, ਉਹਨਾਂ ਦੇ ਚੜ੍ਹਾਈ ਕਰਨੇ ਕਰਕੇ ਫਿਰ ਉਹਨਾਂ ਦੇ ਜਿਹੜੇ ਇਲਾਕੇ ਸੀ ਸਭਰਾਂ ਜਿਹਨੂੰ ਕਹਿੰਦੇ ਅੱਜ ਕੱਲ੍ਹ, ਅਤੇ ਸਰਿਆਲੀ ਆਦਿਕ ਪਿੰਡ ਜਿਹੜੇ ਹੈ, ਇਹਨਾਂ ਦਾ ਜਿਹੜਾ ਸਾਰਾ ਪ੍ਰਬੰਧ ਕੀਤਾ। ਜਿੰਨਾ ਚਿਰ ਕਹਿੰਦੇ ਸਰਦਾਰ ਬਘੇਲ ਸਿੰਘ ਦਿੱਲੀ ਤੋਂ ਆ ਕੇ ਵੀ ਰਹੇ ਹੈ ਨਾ, ਇੱਥੇ ਆਪਣੇ ਸ਼ਲੌਦੀ ਕਰਨਾਲ ਦੇ ਕੋਲ ਆਪਣੀ ਰਾਜਧਾਨੀ ਵਿੱਚ, ਦਿੱਲੀ ਦਾ ਜਿਹੜਾ ਹੈ ਸਰਕਾਰੀ ਖਜ਼ਾਨੇ ਵਿੱਚੋਂ ਚੌਥਾ ਹਿੱਸਾ ਚੁੰਗੀ ਦਾ ਅਤੇ ਹੋਰ ਜਿਹੜਾ ਸ਼ਿਆਨੀ ਮਾਮਲਾ ਘਰ ਬੈਠਿਆਂ ਹੀ ਸਰਦਾਰ ਬਘੇਲ ਸਿੰਘ ਨੂੰ ਮਿਲਦਾ ਰਿਹਾ। ਅਸੇ ਬਹਾਦਰ ਸਨ ਅਤੇ ਇਹਨਾਂ ਦੇ ਇਵੇਂ ਲਿਖਿਆ ਵੀ ਗਿਆਨੀ ਗਿਆਨ ਸਿੰਘ ਜੀ ਨੇ ਵੀ 1869 ਦੇ ਵਿੱਚ ਅਤੇ 1803 ਬਣਦੀ ਹੈ, 2-3 ਬਣਦੀ ਬਿਕਰਮੀ ਸੰਮਤ, ਅਤੇ ਉਦੋਂ ਕਹਿੰਦੇ ਵੀ ਚੜ੍ਹਾਈ ਫਿਰ ਕਰ ਗਏ ਸਰਦਾਰ ਬਘੇਲ ਸਿੰਘ ਜੀ 1803 ਈਸਵੀ ਸਨ ਅਤੇ 1869 ਜਿਹੜੀ ਹੈ ਉਹ ਬਿਕਰਮੀ ਸੰਮਤ। ਉੱਥੇ ਇਵੇਂ ਲਿਖਿਆ ਹੋਇਆ, ਉਂਝ ਅਸਲ ਰੂਪ ਵਿੱਚ ਇਵੇਂ ਸੀ ਵੀ ਜਦੋਂ 1780 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਜਨਮ ਹੋ ਗਿਆ ਸੀ ਸਰਦਾਰ ਮਹਾਂ ਸਿੰਘ ਦੇ ਘਰ, ਜੋ ਸਰਦਾਰ ਚੜ੍ਹਤ ਸਿੰਘ ਸੀ ਨਾ ਉਹਨਾਂ ਦਾ ਪੋਤਰੇ ਮਹਾਰਾਜਾ ਰਣਜੀਤ ਸਿੰਘ ਜੀ, ਅਤੇ 10 ਸਾਲ ਦੀ ਉਮਰ ਵਿੱਚ ਹੀ ਇਹਨਾਂ ਦੇ ਪਿਤਾ ਮਹਾਂ ਸਿੰਘ ਜੀ ਚੜ੍ਹਾਈ ਕਰਕੇ ਫਿਰ ਇਹ ਜਿਹੜੇ ਹੈ ਆਪਣੇ ਪਿਤਾ ਦੇ ਤਖ਼ਤ 'ਤੇ ਬੈਠੇ ਮਹਾਰਾਜਾ ਰਣਜੀਤ ਸਿੰਘ ਜੀ। ਅਤੇ 1799 ਦੇ ਕਰੀਬ 19 ਸਾਲਾਂ ਦੀ ਉਮਰ ਵਿੱਚ ਲਾਹੌਰ ਦੇ ਉੱਪਰ ਕਬਜ਼ਾ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ, ਐਸਾ ਤੇਜ ਪ੍ਰਤਾਪ ਵੱਧ ਗਿਆ। ਅਤੇ ਇੱਧਰੋਂ ਹੁਣ ਅੰਗਰੇਜ਼ਾਂ ਦਾ ਵੀ ਰਾਜ ਸੀ ਅਤੇ ਇੱਧਰੋਂ ਸਰਦਾਰ ਜੋ ਬਘੇਲ ਸਿੰਘ ਸਨ ਇਹਨਾਂ ਦੇ ਕਹਿੰਦੇ ਵੀ ਦੁਆਬੇ ਵਿੱਚ ਇਲਾਕੇ ਵੀ ਕਈਆਂ 'ਤੇ ਕਬਜ਼ਾ ਸੀ, ਆ ਜਲੰਧਰ ਵਿੱਚ ਬਿਆਸਾ ਦੇ ਸਤਲੁਜ ਦੇ ਵਿਚਕਾਰਲਾ ਇਲਾਕਾ, ਅਤੇ ਇਹਨਾਂ ਦੇ ਵਿੱਚ ਜਿਹੜੇ ਲੜਾਈ ਝਗੜੇ ਹੁੰਦੇ ਉਹ 'ਚ ਵੀ ਹਿੱਸਾ ਲੈਂਦੇ ਰਹੇ ਸਰਦਾਰ ਬਘੇਲ ਸਿੰਘ ਜੀ। ਅਤੇ ਜਦੋਂ 1809 ਦੇ ਵਿੱਚ ਜਿਹੜਾ ਸਤਲੁਜ ਦਾ ਖੱਬਾ ਪਾਸਾ, ਜਿਹੜਾ ਸੱਜਾ ਪਾਸਾ ਇੱਧਰਲਾ ਇਲਾਕਾ ਜਿਹੜਾ ਆਪਣਾ ਇੱਧਰੋਂ ਜਾਵਾਂਗੇ ਜਲੰਧਰ ਵਾਲੇ ਪਾਸਿਓਂ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਅਧੀਨ ਹੋ ਗਿਆ, ਜਿਹੜੇ ਸਨ ਰਾਮਗੜੀਏ ਉਹਨਾਂ ਦੀ ਆਪੋ ਵਿੱਚ ਖਹਿਬਾਜ਼ੀ ਸੀ ਆਲੂ ਵਾਲੀਆਂ ਨਾਲ, ਅਤੇ ਆਲੂ ਵਾਲੀਆਂ ਦੀ ਕਈ ਵਾਰ ਮਦਦ ਕੀਤੀ ਸਰਦਾਰ ਬਘੇਲ ਸਿੰਘ ਜੀ ਨੇ। 1809 ਦੇ ਕਰੀਬ ਜਿਹੜਾ ਖੱਬਾ ਜਿਹੜਾ ਸੱਜਾ ਹਿੱਸਾ ਹੈ ਇੱਧਰਲਾ ਜਲੰਧਰ ਵਾਲੇ ਪਾਸਿਓਂ ਜਾਈਏ ਪੰਜਾਬ ਵਾਲੇ ਪਾਸਿਓਂ, ਦੁਆਬੇ ਦਾ ਇਲਾਕਾ ਇਹ ਸਾਰਾ ਹੀ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਹੋ ਗਿਆ, ਅਤੇ ਸਤਲੁਜ ਦੇ ਪਰਲਾ ਪਾਸਾ ਸਰਹੰਦ ਵਾਲਾ ਪਾਸਾ ਦਿੱਲੀ ਵਾਲੇ ਆਉਂਦੇ ਹੋ ਉਹ ਅੰਗਰੇਜ਼ਾਂ ਦੇ ਹਿੱਸੇ ਵਿੱਚ ਆ ਗਿਆ, ਉਹ ਉਹਨਾਂ ਦੇ ਅਧੀਨ ਮੰਨਿਆ ਗਿਆ। ਇਸੇ ਸਾਲ ਹੀ 1809 ਈਸਵੀ ਦੇ ਵਿੱਚ ਕਹਿੰਦੇ ਵੀ ਇਸੇ ਸਾਲ ਦੇ ਵਿੱਚ ਜਦੋਂ ਇਹ ਵੰਡ ਵਿਹਾਰ ਹੋਏ ਹੈ ਉਦੋਂ ਹੀ ਸਰਦਾਰ ਬਘੇਲ ਸਿੰਘ ਜਿਹੜੇ ਹੈ ਉਹ ਗੁਰਪੁਰੀ ਚਲੇ ਗਏ, ਸਤਿਗੁਰੂ ਜੀ ਦੇ ਚਰਨਾਂ ਵਿੱਚ ਚਲੇ ਗਏ। ਇਵੇਂ ਸਰਦਾਰ ਬਘੇਲ ਸਿੰਘ ਹੁਣਾਂ ਨੇ ਜਿਨ੍ਹਾਂ ਨੇ ਦਿੱਲੀ ਦੇ ਤਖ਼ਤ ਉੱਪਰ ਵੀ ਲਾਲ ਕਿਲ੍ਹੇ ਉੱਪਰ ਨਿਸ਼ਾਨ ਸਾਹਿਬ ਕੇਸਰੀ ਗੱਡ ਕੇ ਅਤੇ ਖਾਲਸੇ ਨੇ ਰਾਜ ਕੀਤਾ ਹੈ, ਐਸੀ ਸਰਦਾਰ ਬਘੇਲ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਦਾ ਸਾਰਾ ਦਿੱਲੀ ਦੇ ਪਾਤਸ਼ਾਹ ਨੂੰ ਲੁੱਟ ਦਾ ਨਮੂਨਾ ਦਿਖਾ ਕੇ ਵੀ ਗੁਰੂ ਕਾ ਖਾਲਸਾ ਕਿਵੇਂ ਹੈ ਇਵੇਂ ਕੌਤਕ ਕਰਦੇ ਜਿਹੜੇ ਉਹਨਾਂ ਨੇ ਸਰੀਰ ਛੱਡਿਆ ਸੀ। ਜਿਸ ਵਕਤ ਆ ਗੁਰੂ ਕਾ ਖਾਲਸਾ ਦੱਖਣ ਵੱਲ ਕਹੀਏ ਆ ਦਿੱਲੀ ਤੋਂ ਮਥੁਰੇ ਵੱਲ ਨੂੰ ਚੱਲਿਆ ਸੀ, ਦਸ ਮਿਸਲਾਂ ਬਣਾ ਕੇ ਜਾ ਕੇ ਸੂਰਜ ਮਲ ਨੂੰ ਘੇਰ ਲਿਆ ਹੈ। ਭਰਤਪੁਰੀਆ ਇਹ ਜੱਟ ਸੀ ਅਤੇ ਜਿਹੜਾ ਇਲਾਕਾ ਹੈ ਅਲੀਗੜ੍ਹ ਦਾ ਜਿਹੜਾ ਕਿਲ੍ਹਾ ਸੀ ਇਹਦੇ ਕਬਜ਼ੇ ਵਿੱਚ ਸੀ। ਸੂਰਜਮੱਲ ਦੇ ਖਾਲਸੇ ਨੇ ਬੜੀ ਵਾਰ ਮਦਦ ਵੀ ਕੀਤੀ ਸਰਦਾਰ ਜੱਸਾ ਸਿੰਘ ਆਲੂਵਾਲੀਆਂ ਹੋਣਾ ਜਾ ਕੇ ਇਸ ਸੂਰਜਮਲ ਨੂੰ ਖਾਲਸੇ ਪੰਥ ਨੇ ਘੇਰਿਆ ਜਦੋਂ ਦੱਖਣ ਦੀ ਦਿਸ਼ਾ ਵੱਲ 10 ਮਿਸਲਾਂ ਦੇ ਰੂਪ ਵਿੱਚ ਗਏ ਹਨ। ਡੀਕ ਕੁਮੇਰੇ ਦੇ ਵਿੱਚ, ਇਹ ਡੀਕ ਕੁਮੇਰ ਕਹੀਦਾ ਨੂੰ ਜਾਂ ਅਲੀਗੜ੍ਹ ਦਾ ਕਿਲ੍ਹਾ, ਇਹਦੇ ਵਿੱਚ ਹੀ ਸੀ। ਆ ਮਥੁਰੇ ਅਤੇ ਭਰਤਪੁਰ ਜਿਹੜਾ ਰਾਜਸਥਾਨ ਵਿੱਚ ਆ ਜਾਂਦਾ ਹੈ ਅਤੇ ਉਹਦੇ ਵਿਚਲਾ ਇਲਾਕਾ ਡੀਕ ਘੁਮੇਰ ਕਹੀਦਾ ਜਾਂ ਸਿੱਧਾ ਘੁਮੇਰ ਕਹਿ ਦੇਈਦਾ ਹੈ। ਇਸ ਵਿੱਚ ਕਿਹੜੇ ਅਲੀਗੜ੍ਹ ਦੇ ਵਿੱਚ ਸੂਰਜਮਲ ਨੂੰ ਖਾਲਸੇ ਨੇ ਘੇਰ ਲਿਆ ਸੀ?
7 ਲੱਖ ਟਕੇ ਉਹਨ ਲਿਖ ਕੱਲੇ,
ਲਿਖ ਕੱਲੇ। ਇਹ ਸੂਰਜਮਲ ਨੇ 7 ਲੱਖ ਰੁਪਈਆ ਈਣ ਮੰਨਦੇ ਹੋਏ, ਆਉਣ ਮੰਨਦੇ ਹੋਏ ਖਾਲਸੇ ਦੀ ਅਤੇ ਇਹਨੇ ਲਿਖ ਕੇ ਘੱਲ ਦਿੱਤਾ ਵੀ ਖਾਲਸਾ ਜੀ ਆ ਮੈਨੂੰ ਪੁੱਜਣਾ, ਕਿਉਂ ਮੈਂ 7 ਲੱਖ ਰੁਪਈਆ ਭਰਦਾ ਹਾਂ।
ਤੋ ਮਿਲਣ ਆਇਓ ਆਪ,
7 ਲੱਖ ਰੁਪਈਏ ਦੇ ਨਾਲ ਲਿਖ ਕੇ ਘੱਲਿਆ ਵੀ ਮੈਂ ਦੇਣਾ ਤੁਹਾਨੂੰ ਸ਼ਿਆਨੀ ਮਾਮਲਾ, ਅਤੇ ਨਾਲੇ ਆਪ ਖਾਸ ਦੀ ਸ਼ਰਨ ਮਿਲਣ ਵਾਸਤੇ ਆਇਆ।
ਸੁਣੋ ਅਬੈ ਸ਼ਾਮ ਸਿੰਘ ਸੋ,
ਇਸ ਤਰ੍ਹਾਂ ਕਵੀ ਜੀ ਕਹਿੰਦੇ ਖਾਲਸਾ ਜੀ ਜੋ ਸ਼ਾਮ ਸਿੰਘ ਨਾਰਲੀ ਵਾਲੇ ਭਾਈ ਪੰਥ ਪ੍ਰਕਾਸ਼ ਦੇ ਵਿੱਚ ਵੀ ਲਿਖਿਆ ਮਿਲਿਆ ਹੈ। ਇਸੇ ਤਰ੍ਹਾਂ ਸਰਦਾਰ ਜੱਸਾ ਸਿੰਘ ਜੋ ਆਲੂਵਾਲੀਆ ਅਤੇ ਸਰਦਾਰ ਨਵਾਬ ਕਪੂਰ ਸਿੰਘ, ਇਹਨਾਂ ਦੋਵਾਂ ਦੇ ਸੁਨਹਿਰੀਏ ਰਹੇ ਹੈ, ਇੱਕੇ ਬਾਟੇ ਸ਼ਗਨ ਛਕਾਉਣ ਵਾਲੇ ਸ਼ਾਮ ਸਿੰਘ ਨਾਰਲੀ ਵਾਲੇ, ਅਤੇ 12,000 ਫੌਜ ਦੇ ਘੋੜ ਸਵਾਰਾਂ ਦੇ ਮਾਲਕ ਸੀ, ਬੜੇ ਬਹਾਦਰ ਵੀ, ਬੜੇ ਸ਼ਕਤੀਸ਼ਾਲੀ, ਜਪ ਤਪ ਦੇ ਬੜੇ ਪੱਕੇ, ਅਤੇ ਭਾਈ ਰਤਨ ਸਿੰਘ ਭੰਗੂ ਜੀ ਦੇ ਨਾਨਾ ਜੀ ਸਨ ਅਤੇ ਸਰਦਾਰ ਮਹਿਤਾਬ ਸਿੰਘ ਦੇ ਕੁੜਮ। ਉਹ ਸ਼ਾਮ ਸਿੰਘ ਜੀ ਕਹਿੰਦੇ ਸੁਣੋ ਅਬੇ ਸ਼ਾਮ ਸਿੰਘ ਸੋ, ਕਹਿੰਦੇ ਉਹ ਕਥਾ ਸੁਣੋ ਜਿਵੇਂ ਭਾਈ ਸ਼ਾਮ ਸਿੰਘ ਨਾਰਲੀ ਵਾਲਿਆਂ ਦੇ ਨਾਲ ਜਿਵੇਂ ਸੂਰਜਮਲ ਦਾ ਉਹਨਾਂ ਦੇ ਨਾਲ ਮਿਲਾਪ ਹੋਇਆ।
ਸੁਣੋ ਮਿਲਾਪ ਉਸੇ ਕੀ ਬਾਤ,
ਉਸ ਮਿਲਾਪ ਦੀ ਜਿਹੜੀ ਉਹ ਕਥਾ ਆਪ ਜੀ ਸੁਣੋ।
ਸੋ ਮਿਲਿਓ ਜੱਸਾ ਸਿੰਘ ਕਲਾਲ ਜਾਤ,
ਉਹ ਜਿਹੜਾ ਸੂਰਜਮਲ ਸੀ ਇਹ ਭਰਤਪੁਰੀਆ ਜੱਟ ਕਹਿੰਦੇ ਜੋ ਕਲਾਲ ਜਾਤ ਦੇ, ਕਲਾਲ ਜਾਤ ਕਿਹੜੀ ਆ ਜਿਹੜੀ ਸ਼ਰਾਬ ਕੱਢਦੀ ਅਤੇ ਵੇਚਦੀ ਹੈ, ਉਹਨਾਂ ਵਿੱਚੋਂ ਹੀ ਇਹ ਸੂਰਮੇ ਨਤਰਿਆ ਸੀ। ਸਰਦਾਰ ਜੱਸਾ ਸਿੰਘ ਆਲੂਵਾਲੀਆ ਬੁੱਢੇ ਦਲ ਦੇ ਚੌਥੇ ਜਥੇਦਾਰ ਜੋ ਮਹਾਨ ਜਿਨ੍ਹਾਂ ਨੇ ਕਰਨੀ ਕੀਤੀ ਹੈ, ਕਹਿੰਦੇ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਮਿਲਿਆ ਸੀ ਸੂਰਜਮਲ।
ਸੋ ਕਹਿ ਸ਼ਾਮ ਸਿੰਘ ਕਿ ਮੈਂ ਮਿਲਹੋਂ ਗਲੇ,
ਇਹ ਕਹਿਣ ਲੱਗਾ ਸੂਰਜਮਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਵੀ ਅਤੇ ਸਿੰਘਾਂ ਨੂੰ ਜਥੇ ਨੂੰ ਵੀ ਮੈਂ ਸ਼ਾਮ ਸਿੰਘ ਦੇ ਗੱਲ ਨਾਲ ਮਿਲਣਾ ਚਾਹੁੰਦਾ। ਉਹ ਕਿਵੇਂ ਵੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੋ ਉਸ ਅਨਏ ਦੇ ਜਥੇਦਾਰ ਸੀ ਅਤੇ ਦਲਾਂ ਵਿੱਚ ਅੱਜ ਵੀ ਮਰਿਆਦਾ ਵੀ ਜਿਹੜਾ ਜਥੇਦਾਰ ਹੁੰਦਾ ਉਹ ਕਦੀ ਕਿਸੇ ਨੂੰ ਗਲ ਮਿਲ ਕੇ ਅਤੇ ਹੱਥ ਨਾਲ ਬੁਲਾ ਕੇ ਨਹੀਂ ਮਿਲਦਾ ਹੈ। ਹੁਣ ਇਹ ਕਹਿੰਦਾ ਸੀ ਵੀ ਮੈਂ ਮਿਲਣਾ, ਗਲੇ ਮਿਲਣਾ ਹੈ, ਸੂਰਜਮਲ ਕਹਿੰਦਾ ਸ਼ਰਨ ਲੈ ਲਈ ਨਾਲੇ, ਅਤੇ ਉਹ ਸਿੰਘ ਕਹਿਣ ਲੱਗੇ ਵੀ ਸਰਦਾਰ ਜੱਸਾ ਸਿੰਘ ਆਲੂਵਾਲੀ ਨਹੀਂ ਤੈਨੂੰ ਮਿਲ ਸਕਦੇ, ਉਹਦੇ ਜਥੇਦਾਰ ਹੈ, ਮਰਿਆਦਾ ਨਹੀਂ ਗੀ, ਉਹਨਾਂ ਦਾ ਗੜਵਈ ਹੈ ਇੱਕ ਸ਼ਾਮ ਸਿੰਘ ਨਾਰਲੀ ਵਾਲੇ ਸੁਨਹਿਰੀਏ, ਉਹਨਾਂ ਦੇ ਭਰਾ ਇੱਕੇ ਬਾਟੇ ਛਕਣ ਵਾਲੇ, ਉਹਨਾਂ ਦੇ ਉਹਨਾਂ ਤੋਂ ਮਿਲ ਸਕਦਾ ਹੈ, ਉਹਨਾਂ ਦਾ ਇਹ ਗਾਂ ਜਿਹੜਾ ਹੈ ਗੜਵਈ ਹੈ ਸਰਦਾਰ ਬਘੇਲ ਸਿੰਘ, ਸਰਦਾਰ ਬਘੇਲ ਸਿੰਘ ਉਹਨਾਂ ਦਾ ਗੜਵਈ ਸੀ ਜਿਹੜਾ ਜਿਨ੍ਹਾਂ ਨੇ ਆ ਸਾਰੀਆਂ ਮੱਲਾਂ ਮਾਰੀਆਂ ਦਿੱਲੀ ਵਿੱਚ। ਅਤੇ ਜਦੋਂ ਕਿਹਾ ਵੀ ਤੂੰ ਸ਼ਾਮ ਸਿੰਘ ਨਾਰਲੀ ਵਾਲੇ ਨੂੰ ਮਿਲ ਸਕਦਾ, ਸਰਦਾਰ ਜੱਸਾ ਸਿੰਘ ਆਲੂ ਵਾਲੇ ਨੂੰ ਨਹੀਂ ਮਿਲ ਸਕਦਾ, ਅਤੇ ਫਿਰ ਇਹ ਸੁਣ ਕੇ ਕਹਿਣ ਲੱਗਾ ਵੀ ਠੀਕ ਹੈ ਮੈਂ ਸ਼ਾਮ ਸਿੰਘ ਦੇ ਆ ਗਲੇ ਮਿਲਾਂਗਾ।
ਨਹੀਂ ਤੋ ਜਾਊਂ ਘਰ ਮੁੜ ਚੱਲੇ,
ਅਤੇ ਕਹਿੰਦਾ ਵੀ ਜੇ ਇਹਨਾਂ ਨੇ ਹੁਣ ਜਥੇਦਾਰਾਂ ਨੇ ਨਹੀਂ ਮਿਲਣਾ, ਮੇਰੇ ਗਲ ਮਿਲਣਾ ਨਹੀਂ ਹੈ, ਮੇਰੇ ਨਾਲ ਮੇਲ ਮਿਲਾਪ ਨਹੀਂ ਕਰਨਾ, ਅਤੇ ਕਹਿੰਦਾ ਵੀ ਮੈਂ ਆ ਬਿਨਾਂ ਮਿਲੇ ਤੋਂ ਮੁੜ ਕੇ ਘਰ ਨੂੰ ਵਾਪਸ ਚਲਿਆ ਜਾਵਾਂਗਾ।
ਸ਼ਾਮ ਸਿੰਘ ਕਹੇ ਮੈਂ ਮੋਨੋ ਮਿਲੋ ਨਾਹੀਂ,
ਮੋਨੋ ਮਿਲ ਨਾਹੀਂ। ਸ਼ਾਮ ਸਿੰਘ ਕਹਿਣ ਲੱਗੇ ਵੀ ਉਹ ਸੂਰਜਮਲ ਨੂੰ ਅਸੀਂ ਨਹੀਂ ਮਿਲ ਸਕਦੇ, ਕਿਉਂਕਿ ਉਹ ਕਹਿੰਦੇ ਮੋਨਾ ਹਜਾਮਦ ਕਰਾਈ ਹੋਈ ਹੈ, ਹੁੱਕਾ ਵੀ ਪੀਂਦਾ ਹੈ, ਹੁੱਕਾ ਪੀਂਦਾ ਸੀ ਕਿਉਂਕਿ ਉਹ ਰਾਜਸਥਾਨੀ ਸੀ ਅਤੇ ਰਾਜਪੂਤ ਉਹ ਹੁੱਕਾ ਬਥੇਰਾ ਪੀਂਦੇ ਆ ਰੱਜ ਰੱਜ ਕੇ, ਅਤੇ ਸ਼ਾਮ ਸਿੰਘ ਜੀ ਕਹਿਣ ਲੱਗੇ ਵੀ ਉਹ ਮੈਂ ਨਹੀਂ ਉਹਨੂੰ ਮਿਲ ਸਕਦਾ, ਇਹਨੇ ਤਾਂ ਹਜਾਮਤ ਕਰਾਈ ਹੋਈ, ਨਾਲੇ ਹੁੱਕਾ ਪੀਂਦਾ, ਅਤੇ ਸਾਡੇ ਦੇ ਗੁਰੂ ਜੀ ਦਾ ਬਚਨ ਹੈ ਵੀ ਹੁੱਕਾ ਹਜਾਮਤ ਹਲਾਲੋ ਰਾਮ ਬਾਰਿਸ਼ ਹਿਨਾ ਕਰਦਰੂ ਸਿਆਹ ਫਾਮ, ਵੀ ਹੁੱਕਾ ਜਿਹੜਾ ਹਜਾਮਤ ਹਲਾਲ ਇਹ ਹਰਾਮ ਹੈ ਸਭ, ਇਸ ਕਰਕੇ ਮੋਨਾ ਹਜਾਮਤ ਕਰਾਈ ਹੋਈ ਮੈਂ ਤਾਂ ਨਹੀਂ ਮਿਲਦਾ ਇਹਨੂੰ
ਵੱਲ ਦੋ ਇਮ ਜਿੰਦੇ ਕਰਾਹੀ
ਇਸ ਤਰ੍ਹਾਂ ਦੋਵੇਂ ਪਾਸਿਆਂ ਵੱਲ ਜਿੱਦਾਂ ਕਰੀ ਜਾਂਦੇ, ਉਹ ਕਹਿੰਦਾ ਵੀ ਮੈਂ ਮਿਲਣਾ ਹੈ, ਇੱਧਰੋਂ ਇਹ ਕਹਿੰਦੇ ਵੀ ਮੋਨਾ ਹੁੱਕਾ ਪੀਂਦਾ ਮੈਂ ਨਹੀਂ ਮਿਲਣਾ, ਐਵੇਂ ਦੋਵੇਂ ਧਿਰਾਂ ਵਾਲੀ ਜਿੱਦਾਂ ਜੀ ਕਰੀ ਜਾਂਦੇ ਸਨ। ਤਦੋਂ ਪੰਥ ਨੇ ਫਿਰ ਇਸ ਤਰ੍ਹਾਂ ਦੀ ਗੱਲ ਪੱਕੀ ਕੀਤੀ, ਸ਼ਾਮ ਸਿੰਘ ਜੀ ਆ ਤੁਹਾਨੂੰ ਮਰਿਆਦਾ ਦੇ ਸਾਰਾ ਪਤਾ ਹੀ ਆ ਵੀ ਸਰਦਾਰ ਜੱਸਾ ਸਿੰਘ ਆਲੂ ਵਾਲੇ ਜਥੇਦਾਰ ਆ ਤੇ ਉਹਦੇ ਗਲੇ ਮਿਲ ਨਹੀਂ ਸਕਦੇ, ਤੇ ਤੁਸੀਂ ਇੰਜ ਕਰੋ ਵੀ ਤੁਸੀਂ ਉਹਦੇ ਨਾਲ ਗਲੇ ਮਿਲ ਜਾਓ, ਨਾਲੇ ਆ ਪੰਥ ਦੀ ਵੀ ਰਹਿ ਜੂਗੀ ਵੀ ਉਹਦਾ ਵੀ ਮਾਣ ਸਤਿਕਾਰ ਹੋ ਜੂਗਾ, ਉਹਦਾ ਵੀ ਮਨ ਖੁਸ਼ ਹੋ ਜੂਗਾ, ਮਨ 'ਚ ਭਰਮ ਨਹੀਂ ਰਹੂਗਾ, ਨਾਲੇ ਮਰਿਆਦਾ ਵੀ ਨਿਭ ਜੂਗੀ, ਅਤੇ ਤੁਸੀਂ ਇੰਜ ਕਰਿਓ ਵੀ ਇਹ ਜਿਹੜਾ ਹੈ ਮੁੜ ਕੇ ਵਿਵੇਕ ਲਵਾ ਲਿਓ, ਭਾਵ ਤਨਖਾਈ ਹੋ ਜਾਓ, ਖਾਲਸੇ ਅਰਦਾਸ ਕਰਾ ਲਿਓ, ਜੋ ਜਿਹੜੀ ਸੇਵਾ ਲੱਗੇਗੀ ਉਹ ਤੁਸੀਂ ਸੇਵਾ ਕਰ ਦਿਓ, ਅਤੇ ਆਪਣੀ ਜਿਹੜੀ ਹੈ ਤਨਖਾਹ ਲਾ ਕੇ ਆਪਣੇ ਆਪ ਨੂੰ ਬਖਸ਼ਾ ਲੈਣਾ ਪੰਥ ਕੋਲ।
ਕਹੀ ਪੰਥ ਸ਼ਾਮ ਸਿੰਘ ਮੰਨ ਲਈ।
ਸ਼ਾਮ ਸਿੰਘ ਨਾਲੇ ਵਾਲੇ ਬੜੇ ਨਿਮਰਤਾ ਵਾਲੇ ਸੀ, ਜੋ ਪੰਥ ਨੇ ਗੱਲ ਕਹੀ ਉਸ ਖਿੜੇ ਮੱਥੇ ਮੰਨ ਲਈ।
ਸੂਰਜ ਮਲ ਬਹੁ ਖੁਸ਼ੀ ਮਨ ਭਈ।
ਇਧਰੋਂ ਸੂਰਜ ਮਲ ਦੇ ਚਿੱਤ ਵਿੱਚ ਬੜੀ ਖੁਸ਼ੀ ਹੋ ਗਈ ਵੀ ਆ ਤੇ ਖਾਲਸੇ ਨਾਲ ਮੇਰਾ ਮੇਲ ਜੋਲ ਹੋ ਜੂਗਾ, ਮੇਰੀ ਤਾਕਤ ਵੱਡੀ ਹੋ ਜੂਗੀ, ਇੱਕ ਵਾਰ ਗਲੇ ਮਿਲ ਗਿਆ ਫਿਰ ਮੈਨੂੰ ਕਿੰਨੇ ਹੱਥ ਪਾਉਣਾ ਹੈ, ਆਪੇ ਮੇਰੀ ਮਦਦ ਕਰਿਆ ਕਰਨਗੇ, ਭਰਾ ਬਣ ਜਾਣਗੇ, ਇਹਦੇ ਮਨ 'ਚ ਬੜੀ ਖੁਸ਼ੀ ਹੋਈ।
ਅਬ ਮੈਂ ਮਿਲੇ ਪੰਥ ਵੱਡ ਭਇਓ।
ਕਹਿੰਦਾ ਵੀ ਪੰਥ ਮੇਰੇ ਨਾਲ ਮਿਲ ਗਿਆ ਹੈ, ਆ ਮੈਂ ਤੇ ਵੱਡਾ ਹੀ ਹੁਣ ਆ ਰਾਜਾ ਬਣ ਗਿਆ ਹਾਂ।
7 ਲੱਖ ਮੋਰੇ ਕੰਮ ਆਇਓ,
ਤੇ ਇਹ ਕਹਿੰਦਾ ਵੀ ਮੇਰੇ ਕੰਮ ਆ ਗਿਆ ਜਿਹੜਾ 7 ਲੱਖ ਰੁਪਈਆ ਟਕਾ ਦੇਣਾ ਮੈਂ ਕਿਹਾ ਹੈ, 7 ਲੱਖ ਦੇ ਬਹਾਨੇ ਆ ਖਾਲਸੇ ਨਾਲ ਮੇਰਾ ਮੇਲ ਜੋਲ ਹੋ ਜੂਗਾ।
ਦੋਹਰਾ ਆ ਗਿਆ ਖਾਲਸੋ ਪੰਥ ਬਹਿ।
ਅੱਗੇ ਖਾਲਸਾ ਪੰਥ ਇਸ ਤਰ੍ਹਾਂ ਬੈਠ ਕਰਕੇ
ਸਰਬੱਤ ਲਾਏ ਦੀਵਾਨਾ।
ਅੱਗੇ ਖਾਲਸਾ ਪੰਥ ਬਹਿ ਸਰਬੱਤ ਲਾਏ ਦੀਵਾਨ, ਬਹਿ ਕਰਕੇ ਸਾਰੇ ਦੀਵਾਨ ਲਾਇਆ ਹੋਇਆ ਸੀ।
ਸੋ ਜੋੜੀ ਘੋੜੇ ਲਿਆਓ,
ਇਹ 100 ਘੋੜੀ ਦੀ ਜਿਹੜੀ ਜੋੜੀ ਹੈ, 100 ਘੋੜੀਆਂ ਇਹ ਨਜ਼ਰਾਨੇ ਵਜੋਂ ਖਾਲਸੇ ਵਾਸਤੇ ਲਿਆਂਦੀਆਂ ਸੂਰਜ ਮੱਲ ਨੇ।
ਸੁਨਹਿਰੀ ਸਾਜ ਲਵਾਨਾ,
ਤੇ ਸੁਨਹਿਰੀ ਸਾਜ ਉੱਤੇ ਚਾੜਿਆ ਹੋਇਆ ਸਾਜੋ ਸਾਜ, ਚੰਗੀਆਂ ਸ਼ਿੰਗਾਰੀਆਂ ਹੋਈਆਂ, ਸੋਨੇ ਦੀਆਂ ਕਾਠੀਆਂ ਪਾਈਆਂ ਹੋਈਆਂ ਹਨ।
ਚੋ ਪਈ ਇੱਥੇ ਸ਼ਾਮ ਸਿੰਘ ਉੱਠ ਖਲੋਇਓ।
ਇੱਧਰੋਂ ਸ਼ਾਮ ਸਿੰਘ ਜਿਹੜੇ ਸਨ ਜਥੇਦਾਰ ਸਾਹਿਬ ਉਹ ਉੱਠ ਖਲੋਤੇ।
ਮਿਲੇ ਗਣੇ ਮੈਂ ਕੁਸ਼ਲ ਪੁਛੋਇਓ,
ਪੁੱਛਿਓ ਇਵੇਂ ਕਹਿੰਦੇ ਵੀ ਮਿਲੇ ਗਲੇ ਹੈ ਸ਼ਾਮ ਸਿੰਘ ਅਤੇ ਸੂਰਜਮੱਲ ਆਪੋ ਵਿੱਚ ਗਲੇ ਮਿਲੇ ਜਿਵੇਂ ਪੰਥ ਨੇ ਕਿਹਾ ਸੀ, ਅਤੇ ਆ ਆਨੰਦ ਕੁਸ਼ਲ ਪੁੱਛੀ ਹੈ ਸੂਰਜਮੱਲ ਨੂੰ। ਸ਼ਾਮ ਸਿੰਘ ਨੇ ਕਿਹਾ ਵੀ ਹਾਂ ਕਿਵੇਂ ਠੀਕ ਠਾਕ ਹੈ, ਉੱਧਰੋਂ ਸੂਰਜਮੱਲ ਨੇ ਕਿਹਾ ਵੀ ਜਥੇਦਾਰ ਸਾਹਿਬ ਜੀ ਤੁਸੀਂ ਕਿਵੇਂ ਠੀਕ ਠਾਕ ਹੋ, ਰਾਜੇ ਪ੍ਰਸੰਨ ਹੋ, ਇਵੇਂ ਆਪੋ ਵਿੱਚ ਹੀ ਆ ਪੁੱਛਿਆ ਇੱਕ ਦੂਜੇ ਨੂੰ।
ਫਿਰ ਰਾਜਾ ਕਹਿ ਪਾਸ ਬਹਾਇਓ,
ਫਿਰ ਰਾਜੇ ਨੂੰ ਕਹਿ ਕਰਕੇ ਸ਼ਾਮ ਸਿੰਘ ਨੇ ਕੋਲ ਬਾਲਿਆ।
ਕਰ ਰਈਅਤ ਸਿਰ ਮਾਮਲੋ ਠਹਿਰਾਇਓ,
ਉਹਨੂੰ ਰਈਅਤ ਆਪਣਾ ਕਰ ਲਿਆ, ਅਧੀਨ ਕਰ ਲਿਆ, ਮਾਮਲਾ ਉਹਦੇ ਸਿਰ ਤੇ ਠਹਿਰਾ ਦਿੱਤਾ ਵੀ ਇੰਨੇ ਪੈਸਾ ਜਿਹੜਾ ਤੂੰ ਖਾਲਸੇ ਪੰਥ ਨੂੰ ਭਰਿਆ ਕਰਨਾ ਹੈ।
ਲੱਖ ਰੁਪਈਓ ਤਿਸ ਛੱਡ ਦਿਓ,
ਲੱਖ ਰੁਪਈਆ ਜਿਹੜਾ ਉਹਨੂੰ ਆ ਛੱਡ ਦਿੱਤਾ ਵੀ ਹਰ ਸਾਲ ਆ ਤੈਨੂੰ 1 ਲੱਖ ਰੁਪਈਆ ਨੇ ਤੇਰੇ ਕੋਲ ਲੈਂਦੇ।
ਸਰੋ ਪਾਓ ਦੈ ਵਿਦਾ ਸੋ ਕਹਿਓ,
ਜਾਂ 7 ਲੱਖ ਚੋਂ 1 ਲੱਖ ਰੁਪਈਆ ਛੱਡਿਆ ਸਮਝ ਲਓ, ਜਾਂ ਵੀ ਮਾਮਲੇ ਵਿੱਚੋਂ ਮਾਮਲਾ ਜਿੰਨਾ ਕੀਤਾ ਉਹਦੇ ਵਿੱਚੋਂ ਕਿਹਾ ਵੀ 1 ਲੱਖ ਰੁਪਈਆ ਤੈਨੂੰ ਛੱਡ ਦਿੰਦੇ ਹਾਂ, ਅਤੇ ਇਸ ਤਰ੍ਹਾਂ ਚੰਗਾ ਗੁਰੂ ਘਰ ਦੀ ਜਿਹੜੀ ਬਖਸ਼ਿਸ਼ ਹੈ ਸਰੂਪਾਓ ਉਹ ਦੇ ਕੇ ਵਿਦਾ ਕੀਤਾ ਹੈ, ਸਰੂਪਾ ਉਦਾਰਥ ਕੀ ਹੁੰਦਾ ਹੈ? ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੱਜਣ ਕੱਜੇ ਨੂੰ ਸਰੂਪਾ ਕਹਿੰਦੇ ਹੈ। ਇਹ ਗੁਰੂ ਘਰ ਦੀ ਬਖਸ਼ਿਸ਼ ਦਿੱਤੀ ਸੂਰਜ ਮੱਲ ਨੂੰ।
ਦਿਓ ਛਡਾਇਓ ਰਾਣੀ ਕਹਿਨਾਏ,
ਉਹ ਜਿਹੜਾ ਰਾਣੀ ਦੇ ਨਾਂ ਤੇ ਕਹਿ ਕਰਕੇ ਲੱਖ ਰੁਪਇਆ ਛੱਡਿਆ ਹੈ।
ਕਹਿ ਨਾ ਪੰਥ ਹਮ ਬਿਰਥੀ ਛਡਾਏ,
ਐਵੇਂ ਨਾ ਪੰਥ ਕਵੇ ਵੀ ਲੱਖ ਰੁਪਇਆ ਐਵੇਂ ਉਹਨੂੰ ਸੂਰਜ ਮੱਲ ਨੂੰ ਛੱਡ ਦਿੱਤਾ ਹੈ। ਉਹ ਤਾਂ ਛੱਡਿਆ ਵੀ ਜਿਵੇਂ ਉਹਨੂੰ ਰਾਜੇ ਦੀ ਘਰਵਾਲੀ ਨੂੰ ਭਰਜਾਈ ਸਮਝ ਕੇ, ਜਿਵੇਂ ਭਰਜਾਈ ਦਾ ਘੁੰਡ ਚੁੱਕਣ ਦਾ ਉਹ ਪੈਸੇ ਦੇਈ ਦੇ ਇੱਧਰ ਉੱਧਰੀ, ਇਵੇਂ ਖਾਲਸੇ ਨੇ ਮਾਣ ਵਜੋਂ ਲੱਖ ਰੁਪਇਆ ਛੱਡਿਆ ਸੂਰਜ ਮੱਲ ਨੂੰ।
3 ਲੱਖ ਰਾਜੇ ਤੁਰਤ ਦਏ,
3 ਲੱਖ ਰੁਪਇਆ ਰਾਜੇ ਨੇ ਉਸੇ ਵੇਲੇ ਹੱਥ ਤੇ ਰੱਖ ਦਿੱਤਾ ਖਾਲਸੇ ਦੇ।
2 ਲੱਖ ਹੁਦੀ ਕਿਸ਼ ਮੁਦਤ ਕਏ,
2 ਲੱਖ ਰੁਪਇਆ ਨੇ ਮੁਦਤ ਕਰ ਲਿਆ, ਸਮਾਂ ਰੱਖ ਲਿਆ ਵੀ ਖਾਲਸਾ ਜੀ 2 ਲੱਖ ਰੁਪਇਆ ਮੈਂ ਤੁਹਾਨੂੰ ਆ ਸਮਾਂ ਜਿਹੜਾ ਕੀਤਾ ਉਦੋਂ ਦੇ ਦਿਆਂਗਾ।
2 ਰੁਪਈਓ 3 ਲੱਖ ਆਇਆ,
ਜਦੋਂ ਕਹਿੰਦੇ ਵੀ ਆ 3 ਲੱਖ ਰੁਪਇਆ ਖਾਲਸੇ ਦੇ ਹੱਥ ਵਿੱਚ ਆਇਆ।
ਡੇਰੇ ਸ਼ਾਮ ਸਿੰਘ ਮਲ ਸੂਰਜ ਕਲਾਇਆ,
ਸ਼ਾਮ ਸਿੰਘ ਦੇ ਡੇਰੇ ਦੇ ਵਿੱਚ ਸੂਰਜ ਮੱਲ ਨੇ ਆਪਣੇ ਵਜ਼ੀਰਾਂ ਰਾਹੀਂ 3 ਲੱਖ ਰੁਪਇਆ ਭੇਜਿਆ।
ਤਿਸ ਕੀ ਬਾਂਟ ਕਰਨ ਪੰਥ ਟਹਿਆਇਓ,
ਡਹਿਓ ਉਹਦੇ ਜਿਹੜਾ ਹੁਣ ਵੰਡ ਵਿਹਾਰ ਕਰਨਾ ਸੀ 10 ਮਿਸਲਾਂ ਸਨ, 3 ਲੱਖ ਰੁਪਇਆ ਖਾਲਸਾ ਪੰਥ ਆਮ ਵੰਡਣ ਲੱਗ ਗਿਆ ਆਪਿਓ ਵਿੱਚ ਦੀ।
ਕਰਤ ਝਗੜੋ ਤਾਂ 2 ਲੱਖ ਕਹਿਓ,
ਤੇ ਕਹਿੰਦੇ ਵੀ ਉਹ ਝਗੜਾ ਕਰਦਿਆਂ ਕਰਦਿਆਂ ਜਿਹੜਾ 2 ਲੱਖ ਰੁਪਈਆ ਆ ਰਾਜੇ ਕੋ ਹੋਰ ਫੜਿਆ ਵੀ ਇੱਧਰ ਤੇ ਕੋਈ ਆ ਗੱਲ ਨਹੀਂ ਆਪੋ ਵਿੱਚ ਬਣ ਰਹੀ।
ਫਿਰ ਸੁਣੋ ਜਿਮ ਵਹਿ ਝਗੜੋ ਮੁਕਿਓ,
ਮੁਕਿਓ ਗਹਿਓ ਮੁਕਿਓ ਇਹ ਚਾਲ ਮੁਤਾਬਕ ਕਹਿੰਦੇ। ਫਿਰ ਕਵੀ ਜੀ ਕਹਿੰਦੇ ਜਿਵੇਂ ਝਗੜਾ ਮੁੱਕਿਆ ਹੈ ਖਾਲਸਾ ਜੀ ਉਹ ਵੰਡ ਵਿਹਾਰ ਕਰਕੇ ਮਿਸਲਾਂ ਨੂੰ ਜਿਵੇਂ ਪੈਸੇ ਵੰਡੇ ਹੈ, ਉਹ ਕਥਾ ਤੁਸੀਂ ਸੁਣੋ। ਕਿਉਂਕਿ ਹੁਣ ਵੇਖ ਲਓ ਅੱਜ ਤੋਂ 10 ਸਾਲ ਪਹਿਲਾਂ ਹੀ 3 ਲੱਖ ਰੁਪਇਆ ਬਹੁਤ ਸੀ, ਹੁਣ ਤਾਂ 3 ਲੱਖ ਦੀ ਕੋਈ ਕੀਮਤ ਨਹੀਂ ਇਹੋ ਜਿਹੀ ਰਹਿ ਗਈ। ਅਤੇ ਇਹ ਤਾਂ 18ਵੀਂ ਸਦੀ ਦੀ ਗੱਲ ਹੈ, 1700 ਦੇ 90 ਦੇ ਕਰੀਬ ਜਾਂ 1800 ਦੇ ਕਰੀਬ ਦੀ ਗੱਲ ਹੈ ਇਹ। ਅਤੇ ਉਦੋਂ ਜਿਹੜਾ ਪੈਸੇ ਦਿੱਤੇ 3 ਲੱਖ ਰੁਪਇਆ ਬਹੁਤ ਸੀ, ਅਤੇ ਖਾਲਸੇ ਵਿੱਚ ਜਿਵੇਂ ਝਗੜਾ ਜਿਹਾ ਹੋ ਗਿਆ, ਉਹ ਜਿਵੇਂ ਵੰਡ ਵਿਹਾਰ ਕੀਤਾ, ਭਾਈ ਸਾਹਿਬ ਜੀ ਕਹਿੰਦੇ ਉਹ ਸਰਵਣ ਕਰੋ।
ਸਭੀ ਬਾਤ ਮੈਂ ਆਪ ਲਿਖ ਦਿਓ,
ਖਾਲਸਾ ਜੀ ਮੈਂ ਸਾਰੀ ਜਿਹੜੀ ਗੱਲ ਹੈ ਅੱਗੇ ਲਿਖ ਕੇ ਆ ਤੁਹਾਨੂੰ ਸੁਣਾ ਦਿੰਦਾ ਹਾਂ।
ਦੋਹਰਾ ਕੋ ਕਹ ਮਿਸਲੋ ਬੰਡੋ,
ਇਸ ਤਰ੍ਹਾਂ ਸਰਦਾਰ ਆਪੋ ਵਿੱਚ ਹੀ ਰੌਲਾ ਰੱਪਾ ਜਿਹਾ ਪਾਉਂਦੇ ਵੀ ਆ ਮਿਸਲਾਂ ਦੇ ਹਿਸਾਬ ਦੇ ਨਾਲ ਹੀ ਆ ਪੈਸਾ ਵੰਡ ਵਿਹਾਰ ਕਰ ਲੋ।
ਕਉ ਕਹਿ ਵੰਡੋ ਫੌਜ ਦੇਖ,
ਕੋਈ ਕਹਿੰਦਾ ਵੀ ਨਹੀਂ ਨਹੀਂ ਐਵੇਂ ਨਹੀਂ ਵੰਡਣਾ ਵੀ ਮਿਸਲਾਂ ਦੇ ਹਿਸਾਬ ਨਾਲ, ਆ ਕਈਆਂ 'ਚ ਜ਼ਿਆਦੇ ਕਈਆਂ 'ਚ ਥੋੜ੍ਹੇ ਹੈ ਅਤੇ ਘਾਟਾ ਹੋ ਜੂਗਾ, ਆ ਵੇਖੋ ਵੀ ਫੌਜ ਕਿਹਦੀ ਕਿੰਨੀ ਹੈ ਉਹਦੇ ਹਿਸਾਬ ਨਾਲ ਇਹ ਪੈਸਾ ਵੰਡ ਵਿਹਾਰ ਕਰੋ।
ਆਪੋ ਆਪਣੇ ਮਤਲਬ,
ਇਸ ਤਰ੍ਹਾਂ ਆਪੋ ਆਪਣੇ ਸਵਾਰਥ ਮਤਲਬ ਵਾਸਤੇ
ਬੋਲ ਮਚਾਵੇ ਪੇਖ
ਖੇਖ, ਐਵੇਂ ਹੀ ਆ ਛੋਰ ਜਿਹਾ ਮਚਾਉਂਦੇ ਆਪੋ ਆਪਣੇ ਮਤਲਬ ਵਾਸਤੇ। ਇਹ ਮਾਇਆ ਦੇ ਇਹੋ ਜਿਹੀ ਮਹਾਰਾਜ ਤਾਂ ਹੀ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਇਹ ਮਾਇਆ ਨੇ ਬਿਨਾਂ ਦੰਦਾਂ ਤੋਂ ਹੀ ਲੋਕਾਂ ਨੂੰ ਖਾ ਲਿਆ ਹੈ।
2 ਲੱਖ ਖੋਏ ਜਿਮ ਫਿਰ ਵੰਡੇ,
ਆ ਜਿਵੇਂ 2 ਲੱਖ ਨੂੰ ਖੱਜਰ ਖੁਆਰ ਕਰਕੇ ਆ ਖਾਲਸੇ ਪੰਥ ਨੇ ਆਪੋ ਵਿੱਚ ਹੀ ਵੰਡਿਆ ਹੈ।
ਸੋ ਬਿਦ ਦਿਓ ਸੁਣਾਏ,
ਖਾਲਸਾ ਜੀ ਉਹ ਮੈਂ ਤਰੀਕਾ ਵਿਧੀ ਤੁਹਾਨੂੰ ਸੁਣਾਉਂਦਾ, ਆ ਧਿਆਨ ਜਾ ਦੇ ਕੇ ਸੁਣਿਓ।
ਮਿਸਲਾਂ 10 ਜਿਮ ਕਰ ਵੰਡੇ,
ਆ ਜਿਵੇਂ 10 ਮਿਸਲਾਂ ਨੂੰ ਜਿਵੇਂ ਕਰਕੇ ਉਹ ਪੈਸੇ ਵੰਡੇ ਹਨ।
ਵੱਡ ਛੋਟੀ ਕਰ ਸਮਝਾਏ,
ਆ ਛੋਟੀ ਕਰ ਜਿਵੇਂ ਕੋਈ ਛੋਟੀ ਫੌਜ ਹੈ, ਛੋਟੀ ਮਿਸਲ ਹੈ, ਜਿਵੇਂ ਕੋਈ ਵੱਡੀ ਮਿਸਲ ਹੈ, ਅਤੇ ਉਹਨਾਂ ਨੂੰ ਸਮਝਾ ਕਰਕੇ ਵੀ ਤੁਹਾਡੀ ਇੰਨੀ ਫੌਜ ਹੈ, ਇੱਧਰ ਇੰਨੀ ਫੌਜ ਹੈ, ਐਵੇਂ ਉਹ ਪੈਸਾ ਜਿਹੜਾ ਵੰਡਿਆ।
ਚੋ ਪਈ ਪ੍ਰਥਮ 5000 ਰੱਖ ਦਸਵੰਦ ਲਿਓ,
ਸਭ ਤੋਂ ਪਹਿਲਾਂ 5000 ਰੁਪਇਆ ਗੁਰੂ ਖਾਲਸੇ ਨੇ ਦਸਵੰਦ ਗੁਰੂ ਘਰ ਜੀ ਦਾ ਜਿਹੜਾ ਨਿਯਮ ਹੈ ਉਹ ਕੱਢ ਲਿਆ ਹੈ।
ਸ੍ਰੀ ਅੰਮ੍ਰਿਤਸਰ ਟਹਿਲ ਹਿਤ ਪਇਓ,
ਸ੍ਰੀ ਅੰਮ੍ਰਿਤਸਰ ਦੀ ਸੇਵਾ ਵਾਸਤੇ, ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਜੋ ਢਾਇਆ ਹੋਇਆ ਸੀ ਉਹਦੀ ਸੇਵਾ ਹੋਣ ਵਾਲੀ ਸੀ, ਉਹਦੇ ਦਸਵੰਧ ਵਾਸਤੇ 25,000 ਰੁਪਈਆ ਖਾਲਸੇ ਨੇ ਪਹਿਲਾਂ ਹੀ ਕੱਢ ਲਿਆ।
ਜੋ ਅਹਿਮਦ ਗਿਲਜੋ ਗਇਓ ਢਾਹੇ,
ਜੋ ਆ ਗਿਲਜਾ ਪਠਾਨ ਅਹਿਮਦ ਸ਼ਾਹ ਦੁਰਾਨੀ ਜਿਸ ਨੇ ਆ ਸ੍ਰੀ ਹਰਿਮੰਦਰ ਸਾਹਿਬ ਦੇ ਅਟੈਕ ਕਰਕੇ ਅਤੇ ਉਹ ਹਰਿਮੰਦਰ ਸਾਹਿਬ ਨੂੰ ਢਾਇਆ ਸੀ।
ਅਕਾਲ ਬੰਗੋ ਲਿਓ ਦਰਬਾਰ ਸਜਾਏ,
ਇਸ ਤਰ੍ਹਾਂ ਖਾਲਸੇ ਨੇ ਫੈਸਲਾ ਕਰਨ ਵਾਸਤੇ ਆ ਗਏ ਅੰਮ੍ਰਿਤਸਰ ਅਤੇ ਅਕਾਲ ਬੰਗਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਇੱਥੇ ਦੀਵਾਨ ਸਜਾ ਲਿਆ।
ਉਹ ਗਿਰਦ ਪੌੜੀ ਉਹ ਗੁਰ ਠੋਰ,
ਅਤੇ ਚਾਰ ਚੁਫੇਰੇ ਜੋ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰੋਵਰ ਦੀਆਂ ਜਿਹੜੀਆਂ ਪੌੜੀਆਂ ਬਣਾਉਣ ਦੀ ਸੇਵਾ, ਇਸੇ ਤਰ੍ਹਾਂ ਗੁਰੂ ਸਥਾਨ ਦੀ ਸੇਵਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਦੀ।
ਸੌਂਪ ਮਸੰਦਣ ਗੁਰ ਠੋਰ ਕਰੀ ਗੋਰ,
ਆ ਗੁਰੂ ਕੇ ਸਥਾਨ ਦੀ ਸੇਵਾ ਜਿਹੜੀ ਸੇਵਾ ਹੈ ਕਾਰ ਹੈ ਉਹ ਗੁਰੂ ਘਰ ਦੇ ਜਿਹੜੇ ਮਸੰਦ ਉਹਨਾਂ ਨੂੰ ਸੌਂਪ ਦਿੱਤੀ ਸੇਵਾਦਾਰਾਂ ਨੂੰ।
ਹੁਣ ਅੱਧੇ ਟਕੇ ਦਲ ਬ੍ਰਿਧ ਰੱਖ ਲਏ,
ਕੁਝ ਮਾਇਆ ਉੱਧਰ ਦੇ ਦਿੱਤੀ ਹੈ, ਕੁਝ ਅੱਧਾ ਜਿਹੜਾ ਟਕਾ ਹੈ ਜਿਹੜੇ ਬਾਕੀ ਪੈਸੇ ਬਚੇ ਹੈ ਉਹ ਬ੍ਰਿਧ ਦਲ, ਕਿਹੜਾ ਜਿਹੜਾ ਬੁੱਢਾ ਦਲ ਹੈ ਬਜ਼ੁਰਗਾਂ ਦਾ ਦਲ ਸੈਨਾ ਫੌਜ ਖਾਲਸੇ ਦੀ ਉਹ ਅੱਧੇ ਪੈਸੇ ਉਹਨਾਂ ਰੱਖ ਲਏ।
ਅੱਧੇ ਮਜੈਲ ਤਰਨ ਦਲ ਦੇ,
ਅੱਧੇ ਜਿਹੜੇ ਮਾਝੇ ਦੇ ਸਿੰਘ ਤਰਨਾ ਦਲ ਵਿੱਚ ਤਰਨਾ ਦਲ ਨੇ ਰੱਖ ਲਏ।
ਤਿੰਨ ਮੱਧ ਤੀਨ ਮਿਸਲ ਸਮ ਭਈ,
ਇਹਨਾਂ ਦੇ ਵਿੱਚ ਤਿੰਨ ਮਿਸਲਾਂ ਦੇ ਆ ਇੱਕ ਬਰਾਬਰ ਹੋਈਆਂ ਹਨ।
ਸ਼ੁਗਰ ਚੱਕੀਏ ਰਾਮ ਗੜੀਏ ਕਨਈ,
ਇਹ ਜਿਹੜੀਆਂ ਤਿੰਨੇ ਮਿਸਲਾਂ ਸੀ ਅਸਲ ਰੂਪ ਵਿੱਚ ਤਰਨਾ ਦਾਲ ਵਿੱਚ ਹੈ। ਰਾਮਗੜੀਆਂ ਦੀ ਮਿਸਲ ਸਰਦਾਰ ਜੱਸਾ ਸਿੰਘ ਰਾਮਗੜੀਆ, ਮਾਝੇ ਵਿੱਚ ਵੀ ਮਿਸਲ, ਇਸੇ ਤਰ੍ਹਾਂ ਸ਼ੁਕਰ ਚੱਕੀਆਂ ਦੀ ਮਿਸਲ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਰਦਾਰ ਚੜ੍ਹਤ ਸਿੰਘ, ਇਸੇ ਤਰ੍ਹਾਂ ਜੈ ਸਿੰਘ ਘਨਈਆ ਦੀ ਮਿਸਲ, ਇਹਦੇ ਇੱਕ ਬਰਾਬਰੀ ਇਹਨਾਂ ਦੀ ਗਿਣਤੀ ਸੀ।
ਚੌਥੇ ਭੰਗੀ ਸਵਾਏ ਠਹੇ,
ਚੌਥੇ ਜਿਹੜੇ ਹਰੀ ਸਿੰਘ ਭੰਗੀ ਹੋਏ ਹੈ ਇਹ ਸਵਾਏ, ਇਹਨਾਂ ਦੀ ਗਿਣਤੀ ਥੋੜ੍ਹੀ ਘੱਟ ਸੀ।
ਪੰਜਮ ਪੌਣੇ ਨਕਈ ਠਹਿਰੇ,
ਇਹ ਪੰਜਵੇਂ ਜਿਹੜੇ ਹੈ ਇਹ ਨਕਈ ਕਰਮ ਸਿੰਘ ਨਕਈ ਜਿਹੜੇ ਮਿਸਲ ਵਾਲੇ ਹੈ ਇਹ ਪੌਣੇ ਕੁ ਠਹਿਰਾਏ, ਭਾਵ ਥੋੜ੍ਹੀ ਇਹਨਾਂ ਦੀ ਪੌਣੀ ਕੁ ਫੌਜ ਸੀ।
ਤਿਮ ਸ਼ਾਮ ਸਿੰਘ ਪਈ ਫੌਜ ਸਵਾਈ,
ਇੱਧਰੋਂ ਸਰਦਾਰ ਸ਼ਾਮ ਸਿੰਘ ਨਾਰਲੀ ਵਾਲੇ ਜਿਨ੍ਹਾਂ ਤੋਂ ਕਰੋੜ ਸਿੰਘਿਆ ਮਿਸਲ ਅੱਗੇ ਜਥੇਦਾਰਾਂ ਤੋਂ ਚੱਲੀ ਸਰਦਾਰ ਕਰੋੜਾ ਸਿੰਘ ਹੋਣਾ ਤੋਂ, ਅਤੇ ਉਹ ਸ਼ਾਮ ਸਿੰਘ ਦੀ ਜਿਹੜੀ ਫੌਜ ਸੀ ਉਹ ਸਵਾਈ ਸੀ।
12,000 ਗਿਣਤੀ ਤਸਿਆਈ,
ਸਵਾਈ ਮਤਲਬ ਬਹੁਤੀ ਜਿਵੇਂ ਜ਼ਿਆਦਾ ਇੱਕ ਤੋਂ ਵੱਧ, ਅਤੇ ਉਹ ਇਹਨਾਂ ਦੇ ਫੌਜ ਵਿੱਚ ਆ 12,000 ਦੀ ਗਿਣਤੀ ਆਈ ਸੀ।
3,00,000 ਪੌਣੀ ਸੰਗਤ ਸਿੰਘਿਆਂ ਮਲਵਾਈ,
3,00,000 ਵਿੱਚੋਂ ਜਿਹੜਾ ਪੌਣਾ ਹਿੱਸਾ ਸੀ ਉਹ ਮਾਇਆ ਦਾ, ਕਹਿੰਦੇ ਵੀ ਸੰਗਤ ਸਿੰਘਿਆਂ ਜਿਹੜੇ ਸੰਗਤ ਸਿੰਘ ਸੀ ਨਾ ਉਹਦੇ ਜਿਹੜੇ ਅੱਗੇ ਜਿਹੜੇ ਸਰਦਾਰ ਸਨ ਉਹਨਾਂ ਨੂੰ ਇਹ ਮਿਲਿਆ ਹਿੱਸਾ।
ਦੋਹਰਾ ਤੀਜੇ ਮਿਸਲ ਡੱਲੇ ਵਾਲ ਬੜ,
ਤੇ ਕਹਿੰਦੇ ਤੀਸਰੀ ਜਿਹੜੀ ਮਿਸਲ ਸੀ ਆ ਡੱਲੇ ਵਾਲੀਆਂ ਦੀ,
ਵਿਧੀ ਦੇਸ਼ ਦੁਆਬੇ ਮਾਂ
ਬਾਰਾ ਬਾਰਾ,
ਤੀਜੇ ਮਿਸਲ ਡੱਲੇ ਵਾਲ,
ਡੱਲੇ ਵਾਲ ਬੱਡ ਜੋ ਵੱਡੀ ਮਿਸਲ ਸੀ ਡੱਲੇ ਵਾਲੀਆਂ ਦੀ,
ਵਿਧੀ ਦੇਸ਼ ਦੁਆਬੇ ਮਾਹੇ,
ਵਿਧੀ ਵਧੀ ਦੇਸ਼ ਜਿਹੜੀ ਦੁਆਬੇ ਦੇਸ਼ ਦੇ ਵਿੱਚ ਬੜੀ ਆ ਵਧੀ ਫੁੱਲੀ ਸੀ।
ਜਿਸ ਮਾਝੇ ਮੱਧ ਨਹਿ ਬੱਡ ਜਗ੍ਹਾ,
ਜਿਨ੍ਹਾਂ ਦੀ ਆ ਮਾਝੇ ਵਿੱਚ ਕੋਈ ਬਹੁਤੀ ਜਗ੍ਹਾ ਨਹੀਂ ਸੀ, ਭਾਵ ਦੁਆਬੇ ਦਾ ਇਲਾਕਾ ਬਹੁਤਾ ਇੰਨਾ ਮੱਲਿਆ ਹੋਇਆ ਸੀ ਡੱਲੇ ਵਾਲੀਆਂ ਮਿਸਲ ਨੇ, ਅਤੇ ਮਾਝੇ ਦੇ ਇਲਾਕੇ ਵਿੱਚ ਬਹੁਤੀ ਜਗ੍ਹਾ ਇਹਨਾਂ ਦੇ ਕਬਜ਼ੇ ਵਿੱਚ ਨਹੀਂ ਸੀ।
ਇੱਕ ਢਾਂਬਾ ਵਾਲ ਸੋ ਜਾਹੇ,
ਇੱਕੋ ਇੱਕ ਜੋ ਢਾਂਬਾ ਵਾਲਾ ਮਾਝੇ ਵਿੱਚ ਪਿੰਡ ਆਉਂਦਾ ਹੈ ਇਹਦੇ 'ਤੇ ਸਿਰਫ ਇਹਨਾਂ ਦਾ ਕਬਜ਼ਾ ਸੀ।
ਜੋ ਪਈ ਚੌਥੀ ਮਿਸਲ ਸਿੰਘਪੁਰੀ ਆਹੇ।
ਆ ਚੌਥੀ ਮਿਸਲ ਜਿਹੜੀ ਉਹ ਸਿੰਘਪੁਰੀਆਂ ਦੀ, ਸਿੰਘਪੁਰੀਏ ਕਿਹੜੇ? ਸਰਦਾਰ ਨਵਾਬ ਕਪੂਰ ਸਿੰਘ ਹੋਣਾ ਵਿੱਚੋਂ।
ਆਲੂ ਵਾਲੀਏ ਹੈ ਜਿਸਮਾ ਹੈ,
ਇਸੇ ਤਰ੍ਹਾਂ ਜਿਹਦੇ ਵਿੱਚ ਆਲੂ ਵਾਲੀ ਵੀ ਮਦਦਦਾਰ ਸਨ ਮਿਲੇ ਜੁਲੇ। ਆਲੂ ਵਾਲੀ ਦੀ ਮਿਸਲ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਤੋਂ ਚੱਲੀ, ਅਤੇ ਸਿੰਘਪੁਰੀਆਂ ਦੀ ਮਿਸਲ ਜਿਹੜੀ ਹੈ ਸਰਦਾਰ ਨਵਾਬ ਕਪੂਰ ਸਿੰਘ ਤੋਂ ਚੱਲੀ ਹੈ।
ਪੰਚਸ ਚੁਗ ਪੰਚਸ ਚੁਗ ਗਿਣ ਮਿਸਲ ਬਣਾਈ ਸੋਏ।
ਅਤੇ ਜਿਹੜਾ ਅਨੰਦਪੁਰ ਸਾਹਿਬ ਦੇ ਭਰਤਗੜ੍ਹ ਦਾ ਇਲਾਕਾ, ਇੱਕ ਇਹ ਸਿੰਘਪੁਰੀਆਂ ਦੀ ਮਿਸਲ ਦੇ ਕੋਲ ਹੀ ਦਾ ਕਬਜ਼ਾ ਸੀ, ਸਰਦਾਰ ਨਵਾਬ ਕਪੂਰ ਸਿੰਘ ਉਹਨਾਂ ਦੀ ਮਿਸਲ ਕੋਲ। ਪੰਜਵੀਂ ਜਿਹੜੇ ਕਹਿੰਦੇ ਹੈ ਚੁਗ ਕੇ ਆ ਗਿਣ ਵਿਚਾਰ ਕੇ ਆ ਮਿਸਲ ਬਣਾਈ ਜਿਹੜੀ,
ਅੰਮ੍ਰਿਤਸਰੀਏ ਸਿੰਘ ਕਹਾਵਤ ਥੋਏ।
ਉਹ ਅੰਮ੍ਰਿਤਸਰੀਏ ਸਿੰਘ ਕਹਾਉਂਦੇ ਸੀ, ਜਿਹੜੇ ਪੜ੍ਹਨ ਪੜ੍ਹਾਉਣ ਵਾਲੇ ਸਿੰਘ ਸਨ। ਆ ਜਦੋਂ ਵੱਡਾ ਘੱਲੂਘਾਰਾ ਕੁਤਬੇ ਬਾਹਮਣੀ ਕੋਲ ਹੋਇਆ ਕਪੂਰਥਲੇ ਕੋਲ ਕੁੱਪਰ ਹੀੜੇ, ਅਤੇ ਉੱਥੇ ਪੜ੍ਹਨ ਪੜ੍ਹਾਉਣ ਵਾਲੇ ਜਿਹੜੇ ਮਿਸਲਾਂ ਦੇ ਸਨ, ਅਤੇ ਹਥਿਆਰਬੰਦ ਨਹੀਂ ਸਨ, ਉਦੋਂ ਹਥਿਆਰ ਹੀ ਨਹੀਂ ਸੀ ਰੱਖਦੇ, ਇੰਨੇ ਹੱਥੇ ਸਨ, ਅਤੇ ਸਾਰੇ ਸ਼ਹੀਦ ਹੋ ਗਏ ਸੀ ਮਹਾਰਾਜ ਦੇ ਸਰੂਪਾਂ ਦੀ ਜਿਹੜੀ ਸਾਂਭ ਸੰਭਾਲ ਕਰਦੇ ਆ। ਫਿਰ ਇਹ ਵੀ ਹਥਿਆਰਬੰਦ ਹੋ ਗਏ, ਉਹਨਾਂ ਵਿੱਚੋਂ ਜਿਹੜੀ ਸਾਧ ਸੰਗਤ ਜੀ ਅੱਜ ਅੰਮ੍ਰਿਤਸਰ ਸੱਤੋ ਕੀ ਗਲੀ ਹੈ, ਉਹ ਟਕਸਾਲ ਜਿਹੜੀ ਭਾਈ ਮਨੀ ਸਿੰਘ ਜੀ ਤੋਂ ਚੱਲੀ ਹੈ, ਪੜ੍ਹਨ ਪੜ੍ਹਾਉਣ ਵਾਲੇ ਟਕਸਾਲ, ਇਹ ਇਹਨਾਂ ਇਸ ਮਿਸਲ ਵਿੱਚੋਂ ਹੀ ਹਨ। ਹੋਰ ਜਿਹੜੇ ਨਿਹੰਗ ਆ ਫਰਲਿਆਂ ਵਾਲੇ ਗੁਰੂ ਕੇ ਪਿਆਰੇ ਅਤੇ ਭੁਜੰਗ ਬੜੇ ਸੂਰਮੇ ਸ਼ਹੀਦ ਸਿੰਘਾਂ ਦੀ ਮਿਸਲ ਦੇ ਜਿਹੜੇ ਸੂਰਮੇ ਸਨ, ਜਿਹੜੀ ਮਿਸਲ ਸਰਦਾਰ ਕਰਮ ਸਿੰਘ ਅਤੇ ਸਰਦਾਰ ਇਸੇ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹਦੇ ਮੁਖੀ ਸਨ, ਜਿਨ੍ਹਾਂ ਤੋਂ ਚੱਲੀ ਹੈ, ਜਿਹੜੇ ਸਿਰੋਂ ਪਰੇ ਰਹਿਣ ਵਾਲੇ ਮੌਤ ਦੀ ਸ਼ੰਕਾ ਛੱਡ ਕੇ ਸ਼ਹੀਦੀ ਪਾਉਣ ਵਾਲੇ ਸ਼ਹੀਦਾਂ ਦੀ ਮਿਸਲ ਵਾਲੇ।
ਸੋਢੀ ਬੇਦੀ ਤੇ ਹਣ ਪੱਲੇ ਸੋਏ,
ਅਤੇ ਹੋਰ ਜਿਹੜੀਆਂ ਸੋਢੀਆਂ ਦੀ ਮਿਸਲ, ਸੋਢੀਆਂ ਦੇ ਵਿੱਚੋਂ ਸਿੱਖ ਸਨ ਕੁਝ, ਜਿਹੜੀ ਸੋਢ ਵੰਸ਼ ਹੈ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਚੱਲੀ ਹੈ, ਇਸੇ ਤਰ੍ਹਾਂ ਬੇਦੀਆਂ ਦੀ ਵੰਸ਼ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਚੱਲੀ ਹੈ, ਤ੍ਰੇਹਣ ਜਿਹੜੀ ਹੈ ਗੁਰੂ ਅੰਗਦ ਦੇਵ ਮਹਾਰਾਜ ਜਿਹੜੀ ਚੱਲੀ ਹੈ ਕੁੱਲ, ਇਸੇ ਤਰ੍ਹਾਂ ਭੱਲਿਆਂ ਦੀ ਕੁੱਲ ਜੋ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਚੱਲੀ, ਜਿਹੜੇ ਇਹਨਾਂ ਵਿੱਚੋਂ ਸਿੰਘ ਸਨ। ਇਵੇਂ ਸਾਰੇ ਦਸ ਮਿਸਲਾਂ ਨੂੰ ਜਿਹੜੇ ਉਹ ਮਾ ਲਿਆਂਦਾ ਸੀ ਪੈਸਾ ਸ਼ਾਹ ਆਲਮ ਕੋਲੋਂ, ਅਤੇ ਮਿਲ ਵਰਤ ਕੇ ਉਹ ਟਕਾ ਜਿਹੜਾ ਵਰਤਾਇਆ ਹੈ।
ਦਸ ਮਿਸਲੋ ਜਿਮ ਜਾਦਵ ਕ੍ਰਿਸ਼ਨ ਬਣਾਏ,
ਕਹਿੰਦੇ ਜਿਵੇਂ ਦਸ ਮਿਸਲਾਂ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਜਾਦਵਾਂ ਦੇ ਕੁੱਲ ਦੀ ਬਣਾਈਆਂ ਹੋਈਆਂ ਸਨ, 56 ਕਰੋੜ ਜਾਦਵ ਸਨ, ਅਤੇ 5 ਕਰੋੜ ਅਤੇ 6 ਲੱਖ ਦੇ ਕਰੀਬ ਜਿਹੜੀ ਹੈ ਇੱਕ ਮਿਸਲ ਵਿੱਚ ਉਹ ਜਥਾ ਬਣਾਇਆ ਹੋਇਆ ਸੀ।
ਜਿਵੇਂ ਕਾਲ ਜਮਨੇ ਜਾਦਵ ਨਠਾਹੇ,
ਜਿਵੇਂ ਕਾਲ ਜਮਨ ਇਹ ਦੈਂਤ ਸ਼੍ਰੀ ਕ੍ਰਿਸ਼ਨ ਭਗਵਾਨ ਹੁਣ ਨਠਾ ਦਿੰਦਾ ਸੀ, ਇਹਦੀ ਇੰਨੀ ਫੌਜ ਸੀ ਇੱਧਰ, ਅਤੇ ਹੁਣ 56 ਕਰੋੜ ਅਤੇ ਜਾਦਵਾਂ ਦੀ ਕੁੱਲ ਹੈ, ਇਹ ਫੌਜ 10 ਮਿਸਲਾਂ ਬਣੀਆਂ ਹੋਈਆਂ ਸਨ। ਅਤੇ ਮਥੁਰਾ ਜਦੋਂ ਕਾਲ ਜਮਨ ਜਰਾ ਸਿੰਘ ਦੀ ਸਹਾਇਤਾ ਕਰਨ ਵਾਸਤੇ ਆਉਂਦਾ ਸੀ, ਅਤੇ ਉਹਦਾ ਮਿੱਤਰ ਸੀ ਇਹ, ਮਥੁਰਾ ਦੇ ਨੇ ਚੜ੍ਹਾਈ ਕਰਕੇ ਆਉਣਾ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਹੋਣਾ ਨੇ ਸਾਰਿਆਂ ਨੇ ਉੱਥੋਂ ਨੱਠ ਜਾਣਾ। ਇਹ ਬੜਾ ਬਲੀ ਸੀ ਕਾਲ ਜਮਨ, ਬੜੀ ਤਾਕਤ ਸੀ ਇਹਦੇ ਵਿੱਚ, ਕਹਿੰਦੇ ਜੀ ਇੰਨੀ ਫੌਜ ਸੀ ਜਿੱਥੇ ਜਿੱਥੇ ਘੋੜਿਆਂ ਨੇ ਕਹਿੰਦੇ ਪਿਸ਼ਾਬ ਕਰ ਦੇਣਾ ਅਤੇ ਨਦੀ ਵਹਿ ਜਾਂਦੀ ਹੁੰਦੀ ਸੀ, ਕਰੋੜਾਂ ਦੀ ਫੌਜ ਸੀ, ਕਿਉਂਕਿ 56 ਕਰੋੜ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਜਾਦੂ ਕੋਲੀ ਹੈ ਅਤੇ ਇਹਦੀ ਦੋਣੀ ਹੋ ਤਾਂ ਹੀ ਨੱਠਣਗੇ। ਅਤੇ ਇਵੇਂ ਕਾਲ ਜਮਨ ਨੇ ਚੜ੍ਹਾਈ ਕਰਕੇ ਮਥੁਰੇ ਦੇ ਆਉਣੀ, ਸ਼੍ਰੀ ਕ੍ਰਿਸ਼ਨ ਭਗਵਾਨ ਹੋਣਾ ਜਾਦਵ ਕੁੱਲ ਦੇ ਸਾਰੇ ਉੱਥੋਂ ਨੱਠ ਜਾਂਦੇ ਸਨ।
ਜਿਮ ਗਿਲਜੇ ਤੇ ਸਿੰਘ ਨੱਠ ਜਾਏ,
ਤਿਮ ਗਿਲਜੇ ਤੇ ਸਿੰਘ ਨੱਠ ਜਾਏ, ਤਿਵੇਂ ਇਹ ਸਮਝ ਲਓ ਵੀ ਜਿਹੜਾ ਗਿਲਜਾ ਪਠਾਨ ਸੀ ਅਹਿਮਦ ਸ਼ਾਹ ਅਬਦਾਲੀ, ਇਹ ਵੀ ਮੰਨ ਲਓ 3-3 ਲੱਖ ਫੌਜ ਲੈ ਕੇ ਤੇ ਆਉਂਦਾ ਹੁੰਦਾ ਸੀ, ਖਾਲਸੇ ਦੀ ਫੌਜ ਥੋੜ੍ਹੀ ਪੈ ਜਾਂਦੀ ਅੱਗੇ, ਇਹ ਮੰਨ ਲਓ ਵੀ ਕਾਲ ਜਮਨ ਹੈ ਅਤੇ ਗੁਰੂ ਕੇ ਸਿੰਘ ਜਿਹੜੇ ਉਦੋਂ ਉਹ ਨੱਠ ਜਾਂਦੇ ਸੀ ਆ ਮਾਲਵੇ ਦੇ ਇਲਾਕੇ ਵਿੱਚ ਜਾ ਕੇ ਜਾਂ ਪਹਾੜਾਂ 'ਚ ਰਾਜਸਥਾਨ ਵਿੱਚ ਜਾ ਕੇ ਦਿਨ ਕੱਟਦੇ ਸਨ।
ਜਿਤਨਕ ਵਾਰ ਜਮਨ ਕਾਲ ਆਇਆ,
ਜਿੰਨੀ ਵਾਰ ਵੀ ਜਮਨ ਕਾਲ ਮਥੁਰਾ ਵਿੱਚ ਆਇਆ ਸੀ ਤੇ ਕ੍ਰਿਸ਼ਨ ਭਗਵਾਨ ਹੋਣੀ ਨੱਠੇ ਸਨ।
ਤਿਤਨਕ ਵਾਰ ਉਨ ਪੰਥ ਨਿਕਲਾਇਆ,
ਤਿਤਨਕ ਵਾਰ ਉਨ ਪੰਥ ਨਿਕਲਾਇਆ, ਜਿੰਨੀ ਵਾਰੀ ਜਮਨ ਕਾਲ ਆਇਆ ਉਨੀ ਵਾਰ ਮਥੁਰਾ ਤੋਂ ਸ੍ਰੀ ਕ੍ਰਿਸ਼ਨ ਭਗਵਾਨ ਹੁਣੀ ਭੱਜਦੇ ਰਹੇ ਅੱਗੇ ਲੱਗ ਕੇ ਨੱਠ ਜਾਣਾ ਮਥੁਰੇ ਨੂੰ ਛੱਡ ਕੇ, ਅਤੇ ਇੱਧਰੋਂ ਜਿੰਨੀ ਵਾਰੀ ਆ ਗਿਲਜਾ ਪਠਾਨ ਅਹਿਮਦ ਸ਼ਾਹ ਚੜ੍ਹ ਕੇ ਆਇਆ ਹੈ ਜਕਾਲ ਜਮਨ ਦੇ ਰੂਪ ਵਿੱਚ, ਉਨੀ ਵਾਰੀ ਖਾਲਸਾ ਜਿਹੜਾ ਹੈ ਪੰਜਾਬ ਨੂੰ ਛੱਡ ਕੇ ਨੱਠਦਾ ਰਿਹਾ ਹੈ।
ਅੱਤ ਸਮੇਂ ਸੋ ਹਰ ਜੀ ਮਰਵਾਇਓ,
ਪਰ ਇੱਥੇ ਅੱਤ ਲਿਖਿਆ ਉਂਝ ਮੁੱਖ ਪਾਠ ਅੰਤ, ਅੰਤ ਸਮੇਂ ਹਰ ਕਹੀਏ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਜਿਹੜਾ ਸੀ ਉਹਨੂੰ ਮਰਵਾ ਦਿੱਤਾ ਸੀ ਕਾਲ ਜਮਨ ਨੂੰ। ਕਾਲ ਜਮਨ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਆਪ ਨਹੀਂ ਸੀ ਹੱਥ ਲਾਉਂਦੇ, ਕਿਉਂਕਿ ਉਹ ਕਹਿੰਦੇ ਸੀ ਮੈਨੂੰ ਦੁਸ਼ਟ ਮਲੇਸ਼ ਨੂੰ ਹੱਥ ਨਹੀਂ ਲਾਉਣਾ, ਇਹਦਾ ਮੁਕਤੀ ਹੋ ਜਾਣੀ ਜੇ ਹੱਥ ਲਾ ਦਿੱਤਾ। ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਕੀ ਕੀਤਾ, ਉਹ ਜੰਗ ਵਿੱਚ ਵਿਉਂਤ ਕੀਤੀ ਨੀਤੀ ਖੇਡੀ, ਅੱਗੇ ਲੱਗ ਕੇ ਨੱਠ ਗਏ, ਨੱਠ ਗਏ, ਨੱਠਦੇ ਆ ਜਦੋਂ ਐਂ ਕੰਧਰਾਂ 'ਚ ਜਾ ਕੇ ਵੜ ਗਏ ਗੁਫਾਵਾਂ ਵਿੱਚ। ਕਾਲ ਜਮਨ ਮਗਰੇ ਮਗਰੇ ਕ੍ਰਿਸ਼ਨ ਭਗਵਾਨ ਜੀ ਨੇ ਕੀ ਕੀਤਾ, ਇਹ ਮੁਚਕੰਧ ਰਿਖੀ ਬੈਠਾ ਸੀ ਉਹ ਗੁਫਾ ਦੇ ਵਿੱਚ, ਅਤੇ ਮੁਚਕੰਧ ਰਿਖੀ ਨੇ ਕਹਿੰਦੇ ਵੀ ਦੇਵਤਿਆਂ ਵਾਸਤੇ ਦੈਂਤਾਂ ਨਾਲ ਲੜਿਆ ਹੋਇਆ ਸੀ ਅਤੇ ਇਹਨੇ ਸਾਰਿਆਂ ਨੂੰ ਨਾਸ ਕੀਤਾ ਸੀ। ਮੁਚਕੰਧ ਰਿਖੀ ਨੇ ਬੜਾ ਹੀ ਮਹਾਨ ਰਿਖੀ ਸੀ, ਦੇਵਤਿਆਂ ਕੋਲ ਵਾਰ ਲਿਆ ਸੀ ਵੀ ਮੈਂ ਲੰਮਾ ਸਮਾਂ ਜਿਹੜਾ ਸੁੱਤਾ ਹੀ ਰਹਾਂ, ਮੈਨੂੰ ਕੋਈ ਨਾ ਉਠਾਵੇ। ਇਹ ਗੁਫਾ ਦੇ ਵਿੱਚ ਸੁੱਤਾ ਸੀ ਮੁਚਕੰਧ ਰਿਖੀ। ਕ੍ਰਿਸ਼ਨ ਭਗਵਾਨ ਵੀ ਕਾਲ ਜਮਨ ਨੂੰ ਹੱਥ ਨਹੀਂ ਲਾਉਣਾ ਮਲੇਸ਼ ਨੂੰ, ਇਹਨੂੰ ਇੱਦਾਂ ਹੀ ਮਰਵਾਉਣਾ ਹੈ। ਅੱਗੇ ਲਾ ਕੇ ਨੱਠ ਕੇ ਜਦੋਂ ਗੁਫਾ 'ਚ ਵੜੇ ਮੁਚਕੰਧ ਰਿਖੀ ਜੋ ਸੁੱਤਾ ਸੀ, ਕਈ ਥਾਵਾਂ 'ਤੇ ਲਿਖਿਆ ਵੀ ਭਗਵਾਨ ਜੀ ਨੇ ਲੱਤ ਮਾਰੀ ਹੈ ਮੁਚਕੰਧ ਦੇ ਰਿਖੀ ਦੇ, ਕਈ ਥਾਵਾਂ 'ਤੇ ਇਵੇਂ ਲਿਖਿਆ ਵੀ ਆਪਣਾ ਜਿਹੜਾ ਨੀਲ ਜਿਹੜਾ ਬਸਤਰ ਸੀ ਪੀਲੇ ਰੰਗ ਦਾ ਪੀਤੰਬਰ ਉਹ ਪਾ ਦਿੱਤਾ ਉਹਦੇ 'ਤੇ ਮੁਚਕੰਧ ਰਿਖੀ ਦੇ, ਜਾਂ ਲੱਤ ਮਾਰੀ ਇਹੋ ਸਮਝ ਲਓ। ਇਵੇਂ ਦੋ ਤਰ੍ਹਾਂ ਨਾਲ ਪੁਰਾਣਾ ਵਿੱਚ ਕਥਾ ਆ ਜਾਂਦੀ ਹੈ। ਅਤੇ ਇੱਕ ਭਗਵਾਨ ਜੀ ਆਪ ਉਹ ਲੱਤ ਮਾਰ ਕੇ ਅਤੇ ਪਿੱਛੇ ਲੁਕ ਗਏ ਜਾ ਕੇ ਗੁਫਾ ਦੇ। ਇਹ ਕਾਲ ਜਮਨ ਹਫਲਿਆ ਹਫਲਿਆ ਆਇਆ ਅਤੇ ਜਦੋਂ ਇਹਨੇ ਆਇਆ ਹੈ ਅਤੇ ਵੇਖਿਆ ਵੀ ਇਹਨੇ ਪੀਤੰਬਰ ਜਿਹੜਾ ਕੱਪੜਾ ਪਿਆ ਪੀਲੇ ਰੰਗ ਦਾ ਉਹ ਮੁਚਕੰਧ ਰਿਖੀ ਦਾ, ਸੋਚਿਆ ਵੀ ਕ੍ਰਿਸ਼ਨ ਭਗਵਾਨ ਪਏ ਹੈ, ਇਹਨੇ ਜ਼ੋਰ ਦੀ ਲੱਤ ਮਾਰੀ ਮੁਚਕੰਧ ਰਿਖੀ ਨੇ। ਜਦੋਂ ਰਿਖੀ 'ਤੇ ਲੱਤ ਮਾਰੀ, ਹੁਣ ਉਹਨੇ ਵਰ ਲਿਆ ਸੀ ਵੀ ਜਿਹੜਾ ਮੈਨੂੰ ਉਠਾਵੇ ਆ ਮੈਂ ਅੱਖਾਂ ਨਾਲ ਹੀ ਵੇਖਾਂ ਭਸਮ ਹੋ ਜੇ। ਉਹ ਜਦੋਂ ਮੁਚਕੰਧ ਰਿਖੀ ਨੇ ਤਾਂ ਨੂੰ ਵੇਖਿਆ ਵੀ ਇਹ ਕਾਲ ਜਮਨ ਨੇ ਮੇਰੇ ਲੱਤ ਮਾਰੀ ਹੈ, ਐਸਾ ਵੇਖਿਆ ਉਹ ਦ੍ਰਿਸ਼ਟੀ ਕ੍ਰੋਧ ਦੀ ਨਾਲ ਉੱਥੇ ਭਸਮ ਹੋ ਗਿਆ ਅਤੇ ਇਹ ਮਰ ਗਿਆ। ਇੱਥੇ ਕਵੀ ਜੀ ਲਿਖ ਰਹੇ ਆ ਨਾ ਵੀ ਅੰਤ ਸਮੇਂ ਸੋ ਹਰ ਜੀ ਮਰਵਾਇਓ, ਅੰਤ ਸਮੇਂ ਕਹਿੰਦੇ ਉਹ ਜਿਹੜਾ ਕਾਲ ਜਮਨ ਹਰ ਵਾਰੀ ਨਠਾਉਂਦਾ ਸੀ ਕ੍ਰਿਸ਼ਨ ਭਗਵਾਨ ਨੂੰ ਮਥੁਰਾ ਤੋਂ, ਅਤੇ ਉਹਨੂੰ ਭਗਵਾਨ ਜੀ ਨੇ ਮਰਵਾ ਦਿੱਤਾ ਮੁਚਕੰਧ ਰਿਖੀ ਰਾਹੀਂ। ਗੁਰਬਾਣੀ ਜੀ ਵੀ ਆਉਂਦਾ ਹੈ, ਜਰਾ ਸੰਦ ਕਾਲ ਜਮਨ ਸੰਘਾਰੇ, ਰਕਤ ਬੀਜ ਕਾਲ ਨੇਮ ਵਿਦਾਰੇ, ਦੈਤ ਸੰਘਾਰ ਸੰਤ ਨਿਸਤਾਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆ ਵੀ ਦੈਂਤਾਂ ਨੂੰ ਮਾਰ ਦਿੱਤਾ ਪਰਮੇਸ਼ਰ ਨੇ ਅਤੇ ਆ ਸੰਤਾਂ ਨੂੰ ਜਿਹੜਾ ਤਾਰ ਦਿੱਤਾ। ਇਸੇ ਤਰ੍ਹਾਂ ਦਸਮ ਗ੍ਰੰਥ ਸਾਹਿਬ ਵਿੱਚ ਕਥਾ ਆਉਂਦੀ ਹੈ, ਕ੍ਰਿਸ਼ਨ ਅਵਤਾਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ, ਆਪਣ ਕੋ ਬਚਵਾਏ ਗਯੋ ਕਾਨ ਮੁਚਕੰਧ ਤੇ, ਆਪਣੇ ਆਪ ਨੂੰ ਬਚਾ ਕੇ ਕਾਨ ਕਹੀਏ ਕ੍ਰਿਸ਼ਨ ਭਗਵਾਨ ਚਲੇ ਗਏ ਮੁਚਕੰਧ ਰਿਖੀ ਦੀ ਗੁਫਾ ਵਿੱਚ, ਅਤੇ ਜਦੋਂ ਲੱਤ ਮਾਰ ਕੇ ਜਾਂ ਆਪਣਾ ਕੱਪੜਾ ਪਾ ਕੇ ਪਿੱਛੇ ਲੁਕ ਗਏ ਹੈ, ਤਜੀ ਨੀਂਦ ਤੇਹ ਰਾਏ ਹੇਤ ਭਸਮ ਮਲੇਸ਼ ਭਇਓ। ਉਹ ਨੀਂਦ ਛੱਡ ਦਿੱਤੀ, ਮੁਚਕੰਧ ਰਿਖੀ ਨੇ ਉੱਠੇ ਹੈ ਕ੍ਰੋਧ ਦੀ ਦ੍ਰਿਸ਼ਟੀ ਨਾਲ ਵੇਖਿਆ ਹੈ ਮਲੇਸ਼ ਜਿਹੜਾ ਕਾਲ ਜਮਨ ਹੈ ਮੈਲੀ ਇੱਛਾ ਵਾਲਾ, ਕਹਿੰਦੇ ਉੱਥੇ ਭਸਮ ਹੋ ਗਿਆ। ਇਵੇਂ ਜਿਵੇਂ ਕਹਿੰਦੇ ਭਗਵਾਨ ਜੀ ਨੇ ਉਹ ਮੁਚਕੰਧ ਰਿਖੀ ਨੂੰ ਮਰਵਾ ਦਿੱਤਾ ਸੀ, ਤਿਵੇਂ ਪੰਥ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗਿਲਜੇ ਕਹੀਏ ਨਾਦਰ ਸ਼ਾਹ ਵਰਗੇ, ਇਸੇ ਤਰ੍ਹਾਂ ਅਹਿਮਦ ਸ਼ਾਹ ਵਰਗਿਆਂ ਨੂੰ ਗਲਵਾ ਦਿੱਤਾ, ਨਾਸ ਕਰਵਾ ਦਿੱਤਾ।
ਮਾਰ ਤੁਰਕ ਸਭ ਦੇਖ ਪਾਏ,
ਆ ਤੁਰਕ ਸਾਰੇ ਮਾਰ ਕੇ ਗੁਰੂ ਮਹਾਰਾਜ ਨੇ ਖਾਲਸੇ ਪਾਸੋਂ ਖਪਾ ਦਿੱਤੇ। ਅੰਬਲੀਆ ਮੇਟ ਕਰ ਦਿੱਤੇ।
ਗੁਰੂ ਫਤਿਹ ਖਾਲਸੇ ਦਈ ਬੁਲਾਏ।
ਇਸ ਤਰ੍ਹਾਂ ਗੁਰੂ ਖਾਲਸੇ ਨੇ ਸਾਧ ਸੰਗਤ ਜੀ ਗੁਰੂ ਦੀ ਫਤਿਹ ਬੁਲਾ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀਆਂ ਦਾ ਨਾਸ਼ ਕਰ ਦਿੱਤਾ ਅਤੇ ਸੰਤਾਂ ਦਾ ਆਧਾਰ ਕਰ ਦਿੱਤਾ। ਇਸ ਤਰ੍ਹਾਂ ਗੁਰੂ ਮਹਾਰਾਜ ਦੀ ਫਤਿਹ ਬੁਲਾ ਦਿੱਤੀ। ਵੀ ਫਤਿਹ ਬੁਲਾਉਣ ਦਾ ਮਤਲਬ ਕੀ ਹੁੰਦਾ? ਵੀ ਵੈਰੀਆਂ ਨੂੰ ਨਾਸ਼ ਕਰ ਦਿੱਤਾ। ਪਰਮੇਸ਼ੁਰ ਦੀ ਹਮੇਸ਼ਾ ਫਤਿਹ ਹੈ ਜਿਹੜੇ ਉਸਨੂੰ ਮੰਨਦੇ ਹੈ। ਇਹਦਾ ਅਰਥ ਇਹ ਵੀ ਵਾਹਿਗੁਰੂ ਜੀ ਕਾ ਖਾਲਸਾ, ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ ਨਾ, ਉਹਦਾ ਕੀ ਹੈ? ਖਾਲਸਾ। ਖਾਲਸਾ ਕਾਲ ਪੁਰਖ ਕੀ ਫੌਜ ਅਤੇ ਵਾਹਿਗੁਰੂ ਜੀ ਕੀ ਫਤਿਹ। ਅਤੇ ਉਹ ਪਰਮੇਸ਼ੁਰ ਦੀ ਹਮੇਸ਼ਾ ਹੀ ਫਤਿਹ ਜਿੱਤਿਆ ਕਰੀ। ਵਾਹਿਗੁਰੂ ਥੋੜ੍ਹੀ ਕਦੀ ਹਾਰਿਆ ਕਿਸੇ ਤੋਂ। ਅਤੇ ਜਿਹੜੇ ਵਾਹਿਗੁਰੂ ਨੂੰ ਮੰਨਦੇ ਹੈ, ਜਪਦੇ ਹੈ, ਧਿਆਉਂਦੇ ਹੈ, ਉਹਨਾਂ ਦੀ ਵੀ ਸਦਾ ਹੀ ਵੈਰੀਆਂ ਦੀ ਫਤਿਹ ਹੈ। ਜਿਹੜੇ ਹਿਰਦੇ ਵਿੱਚ ਵੱਸਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਡੇ ਵੈਰੀ, ਇਹਨਾਂ 'ਤੇ ਵੀ ਫਤਿਹ ਪਾ ਲੈਂਦੇ ਹੈ। ਇਸ ਤਰ੍ਹਾਂ ਗੁਰੂ ਖਾਲਸੇ ਨੇ ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਨਾਲ ਦੁਸ਼ਟਾਂ ਵੈਰੀਆਂ ਦਾ ਨਾਸ਼ ਕੀਤਾ ਅਤੇ ਸੱਚੇ ਪਾਤਸ਼ਾਹ ਜੀ ਦੇ ਸਥਾਨ ਸੁੰਦਰ ਬਣਾਏ। ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਈ ਅਤੇ ਗੁਰੂ ਖਾਲਸੇ ਨੇ ਜੋ ਗੁਰੂ ਜੀ ਦੇ ਬਚਨ ਸੁਣ ਕੇ ਪਰਮੇਸ਼ਰ ਦੇ ਜਿਹੜੇ ਚਲਾਏ ਹੋਏ ਮਾਰਗ, ਸਿੱਖੀ ਦਾ ਜਿਹੜਾ ਰਾਜ ਹੋਣਾ, ਉਹ ਰਾਜ ਕਾਇਮ ਹੋਇਆ। ਗੁਰੂ ਖਾਲਸੇ ਦਾ ਰਾਜ ਬੜੀ ਸਾਧ ਸੰਗਤ ਜੀ ਆਪ ਨੇ ਕਿੰਨੇ ਮਹੀਨਿਆਂ ਤੋਂ ਜਿਹੜੀ ਕਥਾ ਸਰਵਣ ਕੀਤੀ ਹੈ। ਇਸ ਖਾਲਸੇ ਨੇ ਗੁਰੂ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਦਿਨ ਨਹੀਂ ਹੈ ਜਿਸ ਦਿਨ ਸ਼ਹੀਦੀ ਨਹੀਂ ਦਿੱਤੀ ਹੈ। ਉਂਝ ਤਾਂ 1699 ਜਦੋਂ ਅੰਮ੍ਰਿਤ ਛਕਾ ਦਿੱਤਾ ਖਾਲਸੇ ਨੂੰ, ਉਸ ਦਿਨ ਤੋਂ ਹੀ ਇਹ ਬਖੇੜਾ ਸ਼ੁਰੂ ਹੋ ਗਿਆ ਸੀ। ਔਰੰਗਜ਼ੇਬ ਨੂੰ ਖਬਰ ਮਿਲ ਗਈ ਸੀ ਅਤੇ ਇਧਰੋਂ ਪਹਾੜੀ ਰਾਜਿਆਂ ਦੇ ਨੱਕ 'ਚ ਵੀ ਦਮ ਹੋ ਗਿਆ ਸੀ। ਕੌਮ ਦੇ ਵੈਰੀ ਪਹਿਲਾਂ ਵੀ ਬੜੇ ਸਨ, ਹੁਣ ਵੀ ਬਹੁਤ ਹੈ, ਪਰ ਗੁਰੂ ਕਾ ਜਿਹੜਾ ਪੰਥ ਹੈ ਮਹਾਰਾਜ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਹੀ ਜਾ ਰਿਹਾ ਹੈ ਅਤੇ ਜਾਵੇਗਾ। ਥੋੜ੍ਹੀ ਜਿਹੀ ਮੇਰ ਦੇਰ ਖਤਮ ਹੋ ਜਾਵੇ ਗੁਰੂ ਕਾ ਖਾਲਸਾ, ਬਸ ਰਾਜ ਹੀ ਰਾਜ ਹੈ। ਇਸ ਤਰ੍ਹਾਂ ਸਾਧ ਸੰਗਤ ਜੋ ਪ੍ਰਸੰਗ ਆਪਣੇ ਸਰਵਣ ਕੀਤੇ ਹੈ, ਹੁਣ ਜਿਹੜਾ ਰਹਿੰਦੀ ਕਥਾ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇਹ ਪ੍ਰਸੰਗ ਤਕਰੀਬਨ ਪੂਰਾ ਹੋ ਗਿਆ ਹੈ। ਅੱਗੇ ਜਿਵੇਂ ਫੂਲਕਿਆਂ ਦੀ ਅੰਸ਼ ਬੰਸ਼ ਦੀ ਉਹ ਕਥਾ ਆਵੇਗੀ ਆਪ ਜੀ ਸਰਵਣ ਕਰਨਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਅੰਤ ਸਮੇਂ ਸੋ ਹਰ ਜੀ ਮਰਵਾਇਓ, ਤਿਮੈਂ ਪੰਥ ਗੁਰ ਗਿਲ ਜੋ ਗਲਵਾਇਓ, ਮਾਰ ਤੁਰਕ ਸਭ ਦੀਏ ਖਪਾਏ, ਗੁਰੂ ਫਤਿਹ ਖਾਲਸੇ ਦਈ ਬੁਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ਼, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਰ, ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਬਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ, ਕਥਾ ਲਿਤਾ ਬ੍ਰਦ ਹੋਤ ਹੈ, ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।